धारा रोपण लिखे चल कर आंदो करा तो चल के आए दुनियादी विभाग छड़े गुरु महाराज की हजूरी पहुंचे इतने पहुंच के गुरु की शिक्षा सुन के लोक सुखी पुरलोक सहेला होने का मंत्र है। श्रोता पुरुष जो है उसके विच तीन लक्षण करने चाहिए हैं तद ही पूरा पूरा लाभ उठा सकता है। एक शरदा हो, दूसरा निर्माणता हो, तीसरा चित्त की एकाग्रता हो। श्रद्धा, विश्वास, यकीन, भरोसा, नेचा, फेत इको गल देना हम गुरु बचना ते पूरा विश्वास मेरे फायदे वास्ते जो कुछ गुरु जी के बचन हैं ऐसा विश्वास। निर्माणता चित विच कई किस्म का माण भरिया पै, राज मद, हुकूमत मद, जवानी मद, रूप मद, धन मद, विद्या मद आदि मद हंकार नूं कहिंदे हन। राज पा गया किसी अच्छे अहुदे का मद हंकार होना, दूजे हकार दी निगाह देखना, हुकूमत मद, जवानी मद जिहड़े कमजोर हैं उन्होंने समझना एवं चीजें तुकड़ियां हैं, रूप का मद हो जाना चंगा चमड़ा होना, धन मद चार पैसे कोल हो गए, विद्या चार अखर इत्यादि कई किस्म का मद होंगे इस तो रहत होना, क्योंकि असी मन रूपी बर्तन विच अमृत पाउणा। जिस अमृत ने जीव नू अमर करना है, जन मन तो रहत करना है, तो अमृत तद ही निवास करेगा उस बर्तन विच जेकर पहले जहर कढ़िया जाए। मन रूपी बर्तन है, इसके जो कई किस्म की हां भरी हुई, ये जहर है इनू कढ़ांगे तदे गुरु उपदेश रूपी अमृत इस निवास करेगा, फिर ही इसने अमर होना। तो इस करके हां ते रहत होना। तीसरी गल है चित्त की एकाग्रता। अगर श्रद्धा और निर्माणता दो गुण पहले आ जाण, तीजा गुण एकाग्रता सहजे आ जाया करता है। हाँ, एकाग्रता की है, वो सारे पासियों ख्याल नू रोक के हरी जस विच विचारां विच लगाउणा, इत्थे तक लगाउणा बल्कि हरी जस दा रूप ही बना देना, क्योंकि मन एक इहो जी द्रवीभूत चीज़ है जिस वस्तु का चिंतन करता है वह रूप ही बन जाता है, उसके गुण उसके स्वभाव अपने विच सारे ही खिंच लैंदा है। इस करके वाहिगुरु जी के आनंद का सागर है, जदों इह मन उस विच शब्द द्वारा इसी तरीके से जुड़ेगा तो उसके जितने स्वभाव अनुसार अपने विच खिंचेगा। इस करके तमाम दुखों से बरी होके आनंद के समुद्र में तारियां लगाएगा। इस वास्ते ही सानू बार बार गुरु जी ऐसा प्रेरते हैं, जस करो वाहिगुरु दा प्यारियो चित नु इकाजे,
thank you।
ਇਕਾਗਰਤਾ ਨੂੰ ਮੁੱਖ ਰੱਖਦੇ ਹੋਏ ਆਲਸ ਤਾਂ ਜ਼ਿਆਦਾਤਰ ਰਾਤ ਨੂੰ ਆਉਂਦੀ, ਦਿਨੇ ਤਾਂ ਆਲਸ ਆਉਂਦੀ ਹੀ ਨਹੀਂ ਹੁੰਦੀ। ਇਉਂ ਕਰਕੇ ਇਸ ਤੋਂ ਬਚ ਕੇ ਹਰੀ ਜਸ ਰਸਨਾ ਦੁਆਰਾ ਬੋਲ ਕੇ ਕਰੋ, ਕੰਨਾਂ ਦੁਆਰਾ ਸੁਣੋ, ਬੁੱਧ ਨਾਲ ਵਿਚਾਰ ਕਰੀ ਜਾਓ। ਇਉਂ ਕੀਤੀਆਂ ਮਨ ਦੇ ਟਕਾ ਦੁਆਰਾ ਪੂਰਾ ਪੂਰਾ ਲਾਭ ਪ੍ਰਾਪਤ ਹੁੰਦਾ ਹੈ। ਹਾਂਜੀ, ਗੁਰੂ ਨਾਨਕ ਦੇਵ ਮਹਾਰਾਜ ਹੋਰ ਜੰਗਲ 'ਚ ਬੈਠੇ ਹੋਏ ਸ਼ਬਦ ਦਾ ਉਚਾਰਨ ਕਰਦੇ ਹਨ। ਮਰਦਾਨਾ ਰਬਾਬ ਵਜਾ ਰਿਹਾ ਹੈ।
Thank you.
ਅੰਤਰ ਬਾਹਰ ਖਟ 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 ਕਿਤੋਂ ਤਾਂ ਤੂੰ ਹੀ ਮੋਹਿਨਾ। ਗੁਰੂ ਜੀ ਨੇ ਬਾਣੀ ਤਿੰਨ ਦਰਜਿਆਂ ਵਿੱਚ ਭਿਆਨਕ ਰੌਚਕ ਅਸਾਰਤ। ਤਿੰਨ ਕਿਸਮ ਦੇ ਜੋ ਅਧਿਕਾਰੀ ਹਨ ਮਲ ਬੁਛੇ ਪਵਨ ਦੀ ਨਿਵਿਰਤੀ ਵਾਸਤੇ ਉਚਾਰਨ ਕੀਤੀ, ਜਿਨ੍ਹਾਂ ਵਿੱਚੋਂ ਪਹਿਲੇ ਦਰਜੇ ਵਾਲਿਆਂ ਦੀ ਬਾਬਤ ਕੱਲ੍ਹ ਕੁਛ ਵਿਚਾਰ ਹੋ ਗਈ ਸੀ। ਭਿਆਨਕ ਬਾਣੀ ਪਹਿਲੇ ਦਰਜੇ ਵਾਲੇ ਜਿਹੜੇ ਲੋਕ ਹਨ, ਬੁਰਾਈਆਂ ਵਿੱਚ ਜਿਨ੍ਹਾਂ ਦੀ ਪ੍ਰਵਿਰਤੀ ਹੈ, ਬੁਰੇ ਕੰਮਾਂ ਵਿੱਚ ਜਿਨ੍ਹਾਂ ਨੇ ਆਪਣਾ ਜੀਵਨ ਬਤੀਤ ਕਰਨ ਦਾ ਉਪਰਾਲਾ ਕੀਤਾ ਹੋਇਆ ਹੈ, ਉਹ ਅੱਗੇ ਜਾਣਦੇ ਹੀ ਨਹੀਂ ਵੀ ਚੰਗੇ ਮਾੜੇ ਦਾ ਕਿਤਨਾ ਸੁਖਿਆ ਦੁੱਖ ਫਲ ਹੈ। ਆ ਜਗ ਮਿੱਠਾ ਅਤੇ ਅਗਲਾ ਕਿੰਨ ਡਿੱਠਾ, ਇਹ ਕਰਮ ਦਾ ਫਲ ਮਿਲਣਾ ਹੈ ਇਹ ਵੀ ਨਹੀਂ ਜਾਣਦੇ। ਉਹਨਾਂ ਲੋਕਾਂ ਵਾਸਤੇ ਗੁਰੂ ਜੀ ਨੇ ਭਿਆਨਕ ਬਾਣੀ ਉਚਾਰਨ ਕਰਕੇ ਉਹਨਾਂ ਨੂੰ ਦਰਸਾਇਆ ਹੈ ਇਹ ਜੀਵਨ ਕੀਤੇ ਕਰਮ ਦਾ ਫਲ ਵੀ ਮਿਲਣਾ ਹੈ, ਇਹ ਮੰਨੇ ਭਾਵੇਂ ਨਾ ਮੰਨੇ। ਨਾ ਮੰਨਣਾ ਇਹਦੀ ਵੀ ਸਮਝੀ ਹੈ, ਮੰਨ ਕੇ ਉਹਨਾਂ ਤੋਂ ਬਚ ਜਾਣਾ ਔਰ ਅੱਛੇ ਕੰਮਾਂ ਵੱਲ ਪ੍ਰਵਿਰਤ ਹੋ ਕੇ ਵਾਹਿਗੁਰੂ ਦੀ ਭਗਤੀ ਕਰਨੀ, ਸੋ ਇਹ ਇਸਦੀ ਬਿਹਤਰੀ ਦਾ ਫਲ ਹੈ। ਦੂਸਰਾ ਦਰਜਾ ਹੈ ਰੌਚਕ ਜੀ ਦੇ ਵਿੱਚ, ਵਾਹਿਗੁਰੂ ਦੀ ਭਗਤੀ, ਪਰਮੇਸ਼ੁਰ ਦੇ ਭਜਨ, ਨਾਮ ਜਪਣ ਦੀਆਂ ਬੇਅੰਤ ਬਰਕਤਾਂ, ਸ਼ਕਤੀਆਂ, ਤਾਕਤਾਂ ਦਰਸਾਈਆਂ ਗਈਆਂ ਹਨ, ਤਾਂ ਕਿ ਉਹਨਾਂ ਤੋਂ ਇਹ ਭਜਨ ਕਰਕੇ ਲਾਭ ਉਠਾ ਸਕੇ। ਹਾਂਜੀ, ਗੁਰੂ ਨਾਨਕ ਜੀ ਨੇ ਜਿਸ ਵਕਤ ਮਰਦਾਨਾ ਅਰਜ਼ ਕਰਦਾ ਹੈ ਹਰੀ ਵਿਨਵਾਦ, ਔਰ ਸਾਹਮਣੇ ਉੱਚੇ ਉੱਚੇ ਮਕਾਨਾਤ ਨਜ਼ਰ ਆਉਂਦੇ ਹਨ, ਭੁੱਖ ਲੱਗੀ ਹੋਈ ਹੈ ਡਾਢੀ, ਹੁਕਮ ਹੋਵੇ ਉੱਥੇ ਕੁਝ ਜਾ ਕੇ ਖਾ ਪੀ ਆਵਾਂ। ਗੁਰੂ ਜੀ ਕਹਿੰਦੇ ਮਰਦਾਨਿਆਂ ਗੱਲ ਤਾਂ ਠੀਕ ਹੈ, ਮਕਾਨਾਤ ਤਾਂ ਉੱਚੇ ਉੱਚੇ ਨਜ਼ਰ ਆਉਂਦੇ ਹਨ, ਪ੍ਰਤੀਤ ਹੁੰਦਾ ਕੋਈ ਸ਼ਹਿਰ ਹੋਣਾ ਹੈ, ਪਰ ਇਉਂ ਦੱਸ ਜ਼ਰਾ ਇੱਥੇ ਤੇਰਾ ਕੋਈ ਵਾਕਫ ਹੈ, ਤੈਨੂੰ ਕੁਝ ਖਿਲਾ ਪੜਾ ਦੇਵੇਗਾ, ਕਿਉਂਕਿ ਦੁਨੀਆਂ ਦੇ ਲੋਕ ਵਕਤ ਤੋਂ ਬਿਨਾਂ ਤਾਂ ਕਿਸੇ ਨੂੰ ਕੁਛ ਵੀ ਦੇਣ ਨੂੰ ਤਿਆਰ ਨਹੀਂ। ਮਰਦਾਨਾ ਕਹਿਣ ਲੱਗਾ ਮਹਾਰਾਜ ਮੰਗ ਕੇ ਖਾ ਲਵਾਂਗਾ। ਉਹ ਮਰਦਾਨੀਆਂ ਫਕੀਰ ਰੱਬ ਦਾ ਮੰਗੇ ਦੁਨੀਆਂ ਤੋਂ, ਫਕੀਰ ਦੀ ਤਾਂ ਦੁਨੀਆਂ ਸਾਰੀ ਸਵਾਲੀ ਹੁੰਦੀ ਹੈ, ਫਕੀਰ ਤਾਂ ਬਾਦਸ਼ਾਹੀਆਂ ਬਖਸ਼ਦੇ ਹਨ, ਇਸ ਕਰਕੇ ਤੂੰ ਮੰਗੇ ਉਹਨਾਂ ਤੋਂ ਸ਼ਹਿਰ ਦੀ ਗੱਲ। ਸਵਯੰ ਕਰਕੇ ਇੰਨਾ ਕਹਿੰਦਿਆਂ ਹੋਇਆ ਗੁਰੂ ਜੀ ਨੇ ਆਪਣਾ ਚਰਨ ਦਾ ਅੰਗੂਠਾ ਜ਼ਮੀਨ ਵਿੱਚ ਮਾਰਿਆ, ਉੱਥੋਂ ਬੜਾ ਕੀਮਤੀ ਲਾਲ ਨਿਕਲਿਆ। ਪਰ ਮਰਦਾਨੇ ਨੂੰ ਇਸ ਗੱਲ ਦੀ ਕੋਈ ਸਮਝ ਨਹੀਂ ਸੀ ਵੀ ਇਹ ਲਾਲ ਹੈ, ਕਹਿੰਦੇ ਲੈ ਉਠਾ ਲੈ ਜਾਂ ਸ਼ਹਿਰ ਵਿੱਚ ਖਾ ਪੀ ਆ ਕੁਛ। ਸੋ ਮਰਦਾਨਾ ਸ਼ਹਿਰ ਨੂੰ ਤੁਰਿਆ ਜਾਂਦਾ ਹੈ, ਉਹਨੂੰ ਦੇਖਦਾ ਜਾਂਦਾ ਹੈ ਵੀ ਰੰਗ ਵੀ ਚੰਗਾ ਹੈ, ਚਮਕ ਵੀ ਚੰਗੀ ਹੈ, ਚੀਜ਼ ਪਤਾ ਨਹੀਂ ਕੀ ਹੈ, ਮੇਰੀ ਭੁੱਖ ਤਾਂ 250 ਸੇਰ ਹੈ, ਪਤਾ ਨਹੀਂ 250 ਸੇਰ ਵਸਤੂ ਦੀ ਕੋਈ ਦੇਊ ਕਿ ਨਾ ਦੇਊਗਾ, ਕੱਚ ਜਾਣ ਕੇ ਨਾ ਸਿੱਟ ਦੇਣ ਲੋਕ ਕਿਤੇ, ਇਉਂ ਸੋਚਦਾ ਜਾਂਦਾ। ਸ਼ਹਿਰ ਪਹੁੰਚ ਗਿਆ, ਪਹਿਲੇ ਪੈਰ ਸਬਜ਼ੀ ਫਰੋਸ਼ਿਆਂ ਦੀਆਂ ਦੁਕਾਨਾਂ ਆਈਆਂ, ਸਬਜ਼ੀ ਵੇਚਣ ਵਾਲੀਆਂ ਦੀਆਂ ਦੁਕਾਨਾਂ ਆਈਆਂ। ਇੱਕ ਸਬਜ਼ੀ ਫਰੋਸ਼ ਨੂੰ ਕਹਿਣ ਲੈ ਵੇ ਭਰਾਵਾ ਇਹ ਚੀਜ਼ ਲੈ ਲਾ, ਤੂੰ ਮੈਨੂੰ 250 ਸੇਰ ਪ੍ਰਤੀ ਕੋਈ ਵਸਤੂ ਦੇ ਦੇ ਜਿਸ ਨੂੰ ਖਾ ਕੇ ਮੈਂ ਆਪਣਾ ਪੇਟ ਭਰ ਲਵਾਂ, ਕਿਉਂਕਿ ਮੇਰਾ ਆਹਾਰ 250 ਸੇਰ। ਉਹ ਕਹਿਣਗੇ ਬਈ ਇਹ ਕੀ ਚੀਜ਼ ਇਹੋ ਜਿਹੀ ਕੱਚ ਸਾਡੀਆਂ ਗਲੀਆਂ 'ਚ ਬੜੇ ਰੁਲਦੇ ਫਿਰਦੇ, ਦੋ ਮੂੜੀਆਂ ਲੈਣੀਆਂ ਲੈ ਲਾ ਨਹੀਂ ਅੱਗੇ ਤੁਰ। ਮਰਦਾਨਾ ਕਹਿੰਦਾ ਦੋ ਮੂੜੀਆਂ ਨਾਲ ਮੇਰੀ ਭੁੱਖ ਨਹੀਂ ਦੂਰ ਹੋਣੀ, 250 ਸੇਰ ਮੇਰੀ ਭੁੱਖ ਹੈ, ਕੋਈ ਚੀਜ਼ ਦੇ ਤਾਂ ਨਹੀਂ ਮੈਂ ਕਹਿੰਦਾ, ਪਰ ਮੇਰੀ ਭੁੱਖ ਦੂਰ ਹੋ ਜਾਣੀ ਚਾਹੀਦੀ ਹੈ। ਉਹ ਕਹਿੰਦਾ ਨਹੀਂ, ਦੋ ਮੂੜੀਆਂ ਤਾਂ ਜ਼ਿਆਦਾ ਨਹੀਂ ਮਿਲੇਗਾ। ਮਰਦਾਨਾ ਅੱਗੇ ਚਲਾ ਗਿਆ, ਹਲਵਾਈ ਦੀ ਦੁਕਾਨ 'ਤੇ ਜਾ ਕੇ ਕਹਿਣ ਲੱਗਾ ਲਓ ਜੀ ਇਹ ਚੀਜ਼ ਲੈ ਲਓ, ਮੈਨੂੰ 250 ਸੇਰ ਪੱਕੀ ਮਿਠਾਈ ਦੇ ਦਿਉ, ਤਾਂ ਕਿ ਉਸਨੂੰ ਖਾ ਕੇ ਮੈਂ ਆਪਣੀ ਭੁੱਖ ਦੂਰ ਕਰ ਲਵਾਂ। ਉਹ ਕਹਿਣ ਲੱਗਾ ਬਈ ਸ਼ੇਰ ਮਿਠਾਈ ਲੈਣੀ ਹੈ, ਲੈ ਲਾ ਇਸਦੀ, ਨਹੀਂ ਇੱਦਾਂ ਜ਼ਿਆਦਾ ਤਾਂ ਨਹੀਂ ਮਿਲੇਗੀ। ਮਰਦਾਨਾ ਕਹਿੰਦਾ ਸ਼ੇਰ ਨਾਲ ਤਾਂ ਮੇਰੀ ਭੁੱਖ ਦੂਰ ਨਹੀਂ ਹੋਣੀ, ਮੇਰਾ ਆਹਾਰ ਤਾਂ 2.5 ਸ਼ੇਰ ਹੈ, ਕਹਿੰਦਾ ਕੁਛ ਵੀ ਹੈ ਸ਼ੇਰ ਤੋਂ ਜ਼ਿਆਦਾ ਨਹੀਂ ਮਿਲੇਗੀ। ਹਜੇ ਕੱਛੀ ਦੇ ਜਿਹੜੇ ਟੁਕੜੇ ਹਨ ਬਥੇਰੇ ਰੋਲੇ ਫਿਰੇ ਦੇਖਣ ਥਾਂ ਤਾਂ। ਖੈਰ ਅੱਗੇ ਚਲਾ ਗਿਆ, ਅੱਗੇ ਕੱਪੜੇ ਦੀ ਦੁਕਾਨ ਵਾਲੇ 'ਤੇ ਜਾ ਕੇ ਉਹਨੂੰ ਕਹਿਣ ਇਹਦਾ ਕੀ ਦਿੰਦੇ ਹੋ, ਕਹਿਣ ਦੋ ਵਜੇ ਖੱਦਰ ਲੈ ਲਾ, ਉਹਦਾ ਕੀ ਮਿਲੂਗਾ। ਮਰਦਾਨੇ ਨੂੰ ਤਾਂ ਲੱਗੀ ਹੋਈ ਹੈ ਪਰ ਇਹ ਗੱਲ ਜਚਦੀ ਨਹੀਂ ਵੀ ਮੇਰੀ ਭੁੱਖ ਦੂਰ ਕਰਨ ਜਿੰਨੀ ਤਾਂ ਕੋਈ ਚੀਜ਼ ਨਹੀਂ ਦਿੰਦਾ, ਕੀ ਕਰਾਉਣ। ਅਖੀਰ ਜਾਂਦਿਆਂ ਜਾਂਦਿਆਂ ਕੁਦਰਤੀ ਇੱਕ ਜਵਾਰੀ ਦੀ ਦੁਕਾਨ ਸਾਹਮਣੇ ਦਿਸੀ, ਵੀ ਉਹਨੂੰ ਤਾਂ ਪੁੱਛ ਕੇ ਦੇਖਿਆ ਤਾਂ ਕੀ ਦਿੰਦਾ ਕੁਛ। ਸਾਲਸਰਿਆ ਨਾਮ ਕਰਕੇ ਜੁਹਾਰੀ, ਉਸਦੀ ਦੁਕਾਨ 'ਤੇ ਮਰਦਾਨਾ ਜਾ ਕੇ ਉਹ ਚੀਜ਼ ਅੱਗੇ ਰੱਖ ਕੇ ਲਾਲ ਅੱਗੇ ਰੱਖ ਕੇ ਕਹਿੰਦਾ ਸ਼ਾਹ ਜੀ, ਹਾਂ ਇਹ ਵੇਖੋ ਤਾਂ ਕੀ ਚੀਜ਼ ਹੈ, ਕਿੰਨੇ ਕੁ ਦੀ ਹੈ। ਜਦੋਂ ਉਸਨੇ ਉਸ ਲਾਲ ਨੂੰ ਦੇਖਿਆ ਹੈਰਾਨ ਹੋ ਗਿਆ, ਉਹਦੇ ਚਿਹਰੇ ਦੀ ਰੰਗਤ ਬਦਲ ਗਈ, ਚਿਹਰਾ ਚਮਕ ਉੱਠਿਆ ਖੁਸ਼ੀ ਵਿੱਚ, ਅਸ਼ ਅਸ਼ ਕਰ ਉੱਠਿਆ, ਦੋਵੇਂ ਹੱਥ ਜੋੜ ਕੇ ਝੱਟ ਹੀ ਮੱਥਾ ਟੇਕਿਆ ਲਾਲ ਨੂੰ, ਨਾਲ ਆਵਾਜ਼ ਦਿੱਤੀ ਬੇਟਾ ਦਰਕਾ ਜਲਦੀ 100 ਰੁਪਇਆ ਕੱਢ ਕੇ ਲਿਆ। ਦਰਕਾ ਉਸਦਾ ਨੌਕਰ ਸੀ, ਸੋ ਅੰਦਰ ਕੰਮ ਕਰਦਾ ਸੀ ਦੁਕਾਨ ਦੇ, ਆਵਾਜ਼ ਦਿੱਤੀ 100 ਰੁਪਇਆ ਕੱਢ ਕੇ ਲਿਆ। ਸਿਫਤ ਕਰਨੀ ਸ਼ੁਰੂ ਕੀਤਾ, ਅਸ਼ਚਰਜ ਸ਼ੈ ਹੈ, ਐਵੇਂ ਸ਼ੈ ਕਿਤੇ ਕਿਤੇ ਦੇਖਣ ਨੂੰ ਨਸੀਬ ਹੁੰਦੀਆਂ। ਸਾਡੇ ਉਸਤਾਦ ਕਹਿੰਦੇ ਹੁੰਦੇ ਸਨ, ਜੇਕਰ ਇਹੋ ਜਿਹੀ ਚੀਜ਼ ਕਿਤੇ ਦੇਖਣ ਨੂੰ ਨਸੀਬ ਹੋਵੇ ਤਾਂ 100 ਰੁਪਇਆ ਦਸ਼ਮੀ ਪੇਟ ਰੱਖੀਏ, ਦੋਵੇਂ ਹੱਥ ਜੋੜ ਕੇ ਮੱਥਾ ਟੇਕੀਏ। ਮਰਦਾਨਾ ਉਹ ਸ਼ਾਹ ਦੇ ਚਿਹਰੇ ਵੱਲ ਤੱਕਦੇ ਵੀ ਕੀ ਕਰੀ ਜਾਂਦੇ, ਕਿਹੜੀਆਂ ਗੱਲਾਂ ਕਰਦੇ। ਪਿੱਛੇ ਕਿਤੇ ਉਹਨੂੰ 100 ਰੁਪਈਆ ਉਹਨਾਂ ਸਮਿਆਂ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਨੋਟ ਸ਼ਾਟ ਅਜੇ ਨਹੀਂ ਸਨ ਆਏ, ਕਿਉਂਕਿ ਅਜੇ ਤੱਕ ਇਸਲਾਮ ਦੀ ਹੀ ਹਕੂਮਤ ਸੀ, ਕਰੰਸੀ ਸੀ ਸੋਨੇ ਦੀਆਂ ਮੋਹਰਾਂ, ਚਾਂਦੀ ਦੇ ਰੁਪਏ ਅਤੇ ਤਾਂਬੇ ਦੇ ਪੈਸੇ, ਇਹੋ ਜਿਹੀ ਕਰੰਸੀ ਹੁੰਦੀ ਸੀ। ਨੋਟ ਤਾਂ ਅੰਗਰੇਜ਼ ਦੇ ਵਕਤ 'ਤੇ ਆਏ ਹਨ, ਸਿਉਂ ਕਰਕੇ 100 ਰੁਪਇਆ ਚਾਂਦੀ ਦਾ ਕੱਢ ਕੇ ਉਸਦੇ ਨੌਕਰ ਹਰਕੇ ਨੇ ਸ਼ਾਹ ਦੇ ਹੱਥ ਫੜਾਇਆ। ਸ਼ਾਹ ਨੇ ਅੱਗੇ ਰੱਖ ਕੇ ਉਸਦੇ ਫਿਰ ਦੋਵੇਂ ਹੱਥ ਜੋੜ ਕੇ ਮੱਥਾ ਟੇਕਿਆ, ਲਓ ਜੀ ਇਹ ਤਾਂ ਇਹਦੀ ਦਸ਼ਮੀ ਭੇਟ ਹੈ, ਜੇਕਰ ਵੇਚਣਾ ਤਾਂ ਮੈਂ ਇਕੱਲਾ ਨਹੀਂ ਦੱਸ ਸਕਦਾ ਇਸਦੀ ਕੀਮਤ, ਬੜਾ ਬੇਮੁੱਲਾ ਲਾਲ ਹੈ, ਕਈ ਜੌਹਰੀ ਇਕੱਠੇ ਹੋਣਗੇ, ਵਿਚਾਰ ਕਰਾਂਗੇ, ਬਾਦਸ਼ਾਹੀ ਜਵਾਰੀ ਹੋਣਗੇ, ਪ੍ਰਾਈਵੇਟ ਹੋਣਗੇ, ਫਿਰ ਜਾ ਕੇ ਤਾਂ ਇਸਦੀ ਕੀਮਤ ਦੀ ਬਾਬਤ ਕੁਛ ਵਿਚਾਰ ਹੋ ਸਕੇ, ਕਿ ਮੈਂ ਇਕੱਲਾ ਨਹੀਂ ਦੱਸ ਸਕਦਾ, ਪਰ ਜੋ ਕੁਛ ਇਹਦੀ ਦਸਵੀਂ ਪੇਟ ਹੈ ਉਹ ਮੈਂ ਅੱਗੇ ਰੱਖ ਦਿੱਤੀ। ਮਰਦਾਨਾ ਹੈਰਾਨ ਹੋ ਰਿਹਾ ਹੈ, ਉਹ ਬੜਾ ਸਿਆਣਾ ਬੰਦਾ ਸੀ ਸਾਲ ਖਰਾ, ਵੀ ਉਹਦੇ ਚਿਹਰੇ ਵੱਲ ਤੱਕ ਕੇ ਭਾਂਵ ਗਿਆ ਵੀ ਹੈਰਾਨ ਹੋ ਰਿਹਾ, ਇਹ ਸਮਝਦੇ ਸ਼ਾਇਦ ਮੈਂ ਇਸਦੀ ਕੀਮਤ ਅਦਾ ਕਰਨਾ। ਕਹਿੰਦਾ ਨਹੀਂ ਇਸਦੀ ਕੀਮਤ ਨਹੀਂ ਮੈਂ ਦੇ ਰਿਹਾ, ਇਸਦਾ ਮੁੱਲ ਨਹੀਂ ਮੈਂ ਦੇ ਰਿਹਾ, ਮੈਂ ਤਾਂ ਸਿਰਫ ਦਸ਼ਮੀ ਪੇਟ ਦੇ ਰਿਹਾ, ਜੇ ਵੇਚਣ ਦਾ ਖਿਆਲ ਹੋਏਗਾ ਤਾਂ ਕਈ ਜਵਾਰੀ ਇਕੱਠੇ ਹੋ ਕੇ ਫਿਰ ਇਸਦੀ ਕੀਮਤ ਦੀ ਵਿਚਾਰ ਕੀਤੀ ਜਾਏਗੀ, ਬਹੁਤ ਬੇਮੁੱਲਾ ਲਾਲ ਹੈ। ਸੋ ਮਰਦਾਨਾ ਕਹਿੰਦਾ ਜਾਂ ਤਾਂ ਮੈਂ ਇਹ 100 ਰੁਪਇਆ ਇਹ ਲਿਜਾਊਂਗਾ ਜਾਂ ਇਹ ਲਿਜਾਊਂ, ਦੋ ਚੀਜ਼ਾਂ ਨਹੀਂ ਮਿਲੀਆਂ। ਉਹ ਕਹਿਣ ਲੱਗਾ ਦੋਵੇਂ ਲੈ ਜਾਓ, ਮੈਂ ਨਾਜਾਇਜ਼ ਨਹੀਂ ਕਰ ਰਿਹਾ, ਜੋਸ਼ ਕਰ ਰਿਹਾ ਠੀਕ ਕਰਨੀ, ਜਿਹੜੀ ਵਸਤੂ ਜਿਤਨੇ ਸਤਿਕਾਰ ਦੇ ਲਾਇਕ ਹੈ ਅਗਰ ਉਤਨਾ ਸਤਿਕਾਰ ਉਸਦਾ ਨਾ ਕੀਤਾ ਜਾਵੇ ਤਾਂ ਉਸਦੇ ਮਨ ਬਿਨ ਸਾਫੀ ਹੁੰਦੀ ਹੈ, ਇਸ ਕਰਕੇ ਇਹ ਤਾਂ ਇਹਦਾ ਸਤਿਕਾਰ ਹੈ, 100 ਰੁਪਇਆ ਦਸਵੀਂ ਪੇਟ ਕੀਮਤ ਨਹੀਂ ਹੈ। ਅਖੀਰ ਮਰਦਾਨਾ ਵੀ ਉਸੇ ਗੱਲ 'ਤੇ ਡਟਿਆ, ਜਾਂ ਇਹ ਲਿਜਾਊਂ ਜਾਂ ਆਹ ਲਿਜਾਊਂ, ਹੈਰਾਨ ਹੋ ਰਿਹਾ ਹੈ, ਸੰਤੋਖੀ ਬੰਦਾ ਲੱਭਾਂਗਾ ਕਿਹੜਾ, ਸੌਖਾ ਦੁਨੀਆਂ 'ਤੇ ਜਿੰਨਾ ਕੋਈ ਦੇ ਜੇ ਪਾ ਕੇ ਤੁਰ ਜਾਂਦਾ ਕਿਹੜਾ, ਉਹ ਵੀ ਹੈਰਾਨ ਹੋ ਰਿਹਾ ਵੀ ਇਹ ਵੀ ਕੋਈ ਅੱਛਾ ਬੰਦਾ ਦਿੰਦਾ ਹੈ, ਜਿਹੜਾ ਦੋਵੇਂ ਚੀਜ਼ਾਂ ਨਹੀਂ ਜਾ ਰਿਹਾ। ਅਸੀਂ ਪੁੱਛਣ ਲੱਗੇ ਇਹਦਾ ਮਾਲਕ ਕੌਣ ਹੈ, ਤੁਸੀਂ ਆਪ ਹੋ ਜਾਂ ਕੋਈ ਹੋਰ ਹੈ। ਮਰਦਾਨਾ ਕਹਿੰਦਾ ਇਹਦਾ ਮਾਲਕ ਤਾਂ ਬਾਹਰ ਬੈਠਾ, ਜਿਹੜਾ ਸੇਠ ਹੈ, ਕੀ ਨਾਂ ਹੈ ਉਹਦਾ, ਰੂਈਆਂ 'ਚ ਰਹਿਣਾ ਅਤੇ ਐਡੇ ਕੀਮਤੀ ਲਾਲ ਰੱਖਣੇ। ਕਹਿੰਦੇ ਉਹਦਾ ਨਾਂ ਹੈ ਗੁਰੂ ਨਾਨਕ ਨਨਕਾਰੇ। ਗੁਰਦੀ ਜੀ ਗੱਲ ਸੁਣੀ ਸੀ, ਉਸ ਸਮਾਂ ਅੱਜ ਕੱਲ੍ਹ ਵਾਂਗੂ ਸਾਇੰਸਦਾਨਾਂ ਹੀ ਸੀ, ਅੱਜ ਕੱਲ੍ਹ ਮਿੰਟਾਂ ਦੇ ਲੱਖਾਂ ਮੀਲਾਂ 'ਤੇ ਖਬਰ ਪਹੁੰਚ ਜਾਣੀ, ਐਸਾ ਨਹੀਂ ਸੀ। ਆਉਣਾ ਜਾਣਾ ਵੀ ਔਖਾ ਸੀ ਉਹਨਾਂ ਸਮਿਆਂ ਦੇ ਵਿੱਚ, ਜੰਗਲਾਤ ਬਹੁਤੇ ਹੁੰਦੇ, ਆਉਣ ਜਾਣ ਦੇ ਸਾਧਨ ਕੋਈ ਨਹੀਂ ਸਨ, ਰੇਲਾਂ ਸਾਡੇ ਦੇਸ਼ 'ਚ ਕੋਈ ਨਹੀਂ ਸੀ ਆਈਆਂ, ਸੜਕਾਂ ਨਹੀਂ ਸਨ, ਮੋਟਰਾਂ ਨਹੀਂ ਸਨ, ਹੋਰ ਕੋਈ ਸਾਧਨ ਨਹੀਂ ਸਨ। ਸੰਯੋਗ ਕਰਕੇ ਉੱਠਦਾ ਜਾਣਾ ਗੁਰੂ ਨਾਨਕ ਜੀ ਦਾ ਉਸਨੇ ਸੁਣਿਆ ਸੀ, ਕਿਉਂਕਿ ਇਹ ਅਤੇ ਇਸਦਾ ਨੌਕਰ ਅਧਰਕਾ ਦੋਵੇਂ ਇਕੱਠੇ ਭਗਤੀ ਕਰਿਆ ਕਰਦੇ ਸੀ। ਧਨ ਪਦਾਰਥ ਦਾ ਤਾਂ ਘਾਟਾ ਹੈ ਨਹੀਂ ਸੀ, ਲੇਕਿਨ ਇਸ ਤੋਂ ਇਸਨੂੰ ਸ਼ਾਂਤੀ, ਮਨ ਦੀ ਠੰਡ ਨਹੀਂ ਸੀ ਪ੍ਰਾਪਤ ਹੋਈ। ਇਹ ਮਨ ਦੀ ਸ਼ਾਂਤੀ ਚਾਹੁਣ ਵਾਲਾ ਬੰਦਾ ਸੀ, ਇਸ ਕਰਕੇ ਪੀਸ ਆਫ ਮਾਇੰਡ ਦੇ ਵਾਸਤੇ ਇਹ ਅਤੇ ਇਸਦਾ ਨੌਕਰ ਅਧਰਕਾ ਇਕੱਠੇ ਭਗਤੀ ਕਰਿਆ ਕਰਦੇ ਸਨ, ਪਰ ਅਜੇ ਤੱਕ ਉਹ ਸ਼ਾਂਤ ਨਸੀਬ ਨਹੀਂ ਸੀ ਹੋਈ। ਇਹ ਚਾਹੁੰਦੇ ਸਨ, ਸਵੇਂ ਗੁਰੂ ਨਾਨਕ ਜੀ ਦਾ ਨਾਂ ਸੁਣਿਆ ਸੀ, ਇਸ ਕਰਕੇ ਚਾਹੁੰਦੇ ਸਨ ਦਰਸ਼ਨ ਕਰੀਏ ਅਤੇ ਉੱਥੋਂ ਇਹ ਵਸਤੂ ਪ੍ਰਾਪਤ ਹੋ ਜਾਏ। ਸੋ ਇਹ ਸੁਣ ਕੇ ਕਹਿਣ ਲੱਗਾ, ਭਾਈ ਮਰਦਾਨਾ, ਤੁਸੀਂ ਦੋਵੇਂ ਚੀਜ਼ਾਂ ਲੈ ਜਾਓ, ਘਬਰਾਓ ਨਾ, ਤੁਹਾਡਾ ਮਾਲਕ ਤੁਹਾਡੇ 'ਤੇ ਨਾਰਾਜ਼ ਨਹੀਂ ਹੋਏਗਾ। ਕਿਉਂ? ਜਿਹੜੀ ਚੀਜ਼ ਜਿਤਨੇ ਸਤਿਕਾਰ ਦੇ ਲਾਇਕ ਹੁੰਦੀ, ਅਗਰ ਨਾ ਕੀਤਾ ਜਾਏ ਬੇਇਨਸਾਫੀ ਹੁੰਦੀ, ਮੈਂ ਜੋ ਕੁਛ ਕਰ ਰਿਹਾ ਠੀਕ ਕਰ ਰਿਹਾ। ਅਗਰ ਇਸਨੂੰ ਵੇਚਣਾ ਹੋਵੇਗਾ ਤਾਂ ਫਿਰ ਵਿਚਾਰ ਕਰ ਲਵਾਂ, ਕੋਈ ਗੱਲ ਨਹੀਂ, ਅਜੇ ਤੁਸੀਂ ਲੈ ਕੇ ਚਲੋ। ਪਰ ਇਉਂ ਦੱਸੋ ਜ਼ਰਾ, ਗੁਰੂ ਨਾਨਕ ਜੀ ਨਾਲ ਕਿਤਨੇ ਕੁ ਸਾਧੂਆਂ ਨੇ? ਮਰਦਾਨਾ ਕਹਿਣ ਲੱਗਾ, ਕਈ ਦਫ਼ਾ ਤਾਂ ਸੈਂਕੜੇ ਹੋ ਜਾਂਦੇ ਹਨ, ਪਰ ਮੈਂ ਔਰ ਭਾਈ ਵਾਲਾ ਤਾਂ ਹਮੇਸ਼ਾ ਨਾਲ ਹੀ ਰਹਿੰਦੇ ਹਾਂ। ਸਾਡਾ ਜਨਮ ਵੀ ਤਲਵੰਡੀ ਦਾ ਹੀ ਹੈ, ਗੁਰੂ ਨਾਨਕ ਜੀ ਦਾ ਜਨਮ ਬੇਦੀਆਂ ਖੱਤਰੀਆਂ ਦੇ ਘਰ ਦਾ, ਮੇਰਾ ਮਰਾਸੀਆਂ ਦੇ ਘਰ ਦਾ ਜਨਮ ਹੈ, ਮੇਰਾ ਨਾਮ ਮਰਦਾਨਾ ਹੈ, ਅਤੇ ਇੱਕ ਭਾਈ ਬਾਲਾ ਸੰਧੂ ਜੱਟਾਂ ਦੇ ਘਰ ਦਾ ਜਨਮ ਹੈ, ਕੋਈ ਚਵਨਵਰਦਾਰ ਹੈ, ਅਸੀਂ ਦੋਵੇਂ ਤਾਂ ਹਮੇਸ਼ਾ ਨਾਲ ਹੀ ਨੇ, ਸਾਡੀ ਉਮਰ ਵੀ ਤਕਰੀਬਨ ਸਾਡੀ ਸਾਰਿਆਂ ਦੀ ਇੱਕੋ ਜਿਹੀ ਹੈ, ਇਸ ਕਰਕੇ ਇਉਂ ਦੋ ਤਾਂ ਨਾਲ ਹੀ, ਹੁਣ ਅਸੀਂ ਦੋਵੇਂ ਨਾਲ ਹਾਂ, ਤੀਜਾ ਕੋਈ ਨਹੀਂ ਹੈ। ਭੋਜਨ ਪਾਣੀ, ਉਹਨੇ ਭੋਜਨ ਪਾਣੀ ਦਾ ਇੰਤਜ਼ਾਮ ਇਹ ਹੈ, ਭੋਜਨ ਸਵਾਲ ਕਿਸੇ ਨੂੰ ਕਰਦੇ ਨਹੀਂ, ਜੋ ਕਿ ਪ੍ਰੇਮੀ ਲੈ ਜਾਂਦਾ ਉਹਦਾ ਪ੍ਰੇਮ ਪੂਰਾ ਕਰ ਦਿੰਦੇ। ਹੁਣ ਕੋਈ ਕਿਸੇ ਨੇ ਕਿਸੇ ਕਿਸਮ ਦੀ ਬਾਬਤ, ਪ੍ਰਸ਼ਾਦ ਪਾਣੀ ਦੀ ਬਾਬਤ ਅਰਜ਼ ਕੀਤੀ ਹੋਵੇ, ਕਹਿਣ ਅਜੇ ਤੱਕ ਨਹੀਂ ਕੋਈ। ਕਹਿਣਗਾ ਤੁਸੀਂ ਚਲੋ, ਮਰਦਾਨੇ ਨੂੰ ਕਹਿੰਦਾ, ਮੈਂ ਵੀ ਹੁਣੀ ਭੋਜਨ ਲੈ ਕੇ ਹਾਜ਼ਰ ਹੁੰਦਾ, ਮੈਂ ਵੀ ਦਰਸ਼ਨ ਕਰਨਾ ਚਾਹੁੰਦਾ, ਮੇਰੇ ਜਿੱਤ ਵਿੱਚ ਲਾਲਸਾ ਹੈ। ਸੋ ਅੰਦਰੋਂ ਸੁਨੇਹਾ ਦੇ ਤਾ, ਪੰਜ ਚਾਰ ਚੀਜ਼ਾਂ ਦਾ ਭੋਜਨ ਤਿਆਰ ਹੋ ਜਾਏ, ਕੁਛ ਫਲ ਫਲ ਖਰੀਦ ਲਏ, ਇਉਂ ਭੋਜਨ ਤਿਆਰ ਹੋ ਗਿਆ, ਉੱਧਰ ਮਰਦਾਨਾ ਵੀ ਜਾ ਪਹੁੰਚਾਇਆ 100 ਰੁਪਇਆ, ਅਤੇ ਲਾਲ ਦੋਵੇਂ ਗੁਰੂ ਜੀ ਦੇ ਅੱਗੇ ਰੱਖ ਦਿੱਤੇ, ਮੱਥਾ ਟੇਕਿਆ। ਗੁਰੂ ਜੀ ਹਾਸ ਰਸ ਵਿੱਚ ਕਹਿੰਦੇ, ਮਰਦਾਨੇ ਬੜਾ ਲੋਭੀ ਹੈ, ਨਾਲੇ ਆਹ ਲੈ ਨਾਲੇ ਆਹ ਲੈ, ਦੋਵੇਂ ਚੀਜ਼ਾਂ ਲਿਆ। ਅੱਗੋਂ ਮਰਦਾਨਾ ਕਿ ਤੇਰੀਆਂ ਤੂੰ ਜਾਣੇ, ਮੈਂ ਕੀ ਜਾਣਾ, ਜਾਂ ਤਾਂ ਸਬਜ਼ੀ ਫਰੋਸ਼ 2 ਮੂਲੀਆਂ ਤੋਂ ਜ਼ਿਆਦਾ ਨਾ ਦੇਵੇ, ਮੈਂ ਤਾਂ 250 ਪੱਕੀ ਵਸਤੂ ਹੀ ਮੰਗਦਾ ਸੀ, ਜਾਂ ਹਲਵਾਈ ਸ਼ੇਰ ਮਿਠਾਈ ਤੋਂ ਜ਼ਿਆਦਾ ਨਾ ਦੇਵੇ। ਅਤੇ ਮੈਂ 250 ਤੋਂ ਜ਼ਿਆਦਾ ਮੰਗਦਾ ਹੀ ਨਹੀਂ ਸੀ, ਮੈਂ ਤਾਂ ਆਪਣਾ ਪੇਟ ਭਰਨਾ ਸੀ। ਕੱਪੜੇ ਵੱਲ ਤੋਂ ਪੁੱਛਿਆ, 2 ਖੱਦਰ ਤੋਂ ਜ਼ਿਆਦਾ ਨਾ ਦੇਵੇ, ਜਾਂ 100 ਰੁਪਇਆ ਦਰਸ਼ਨ ਪਏ। ਇਹ ਗੱਲ ਸੁਣ ਕੇ ਗੁਰੂ ਜੀ ਕਹਿਣ ਮਰਦਾਨੇ ਆ, ਜਿਹੜੀਆਂ ਕੀਮਤੀ ਛਾਇਆਂ ਹੁੰਦੀਆਂ ਨੇ, ਉਹ ਕਦਰਦਾਨਾ ਪਾਸੀ ਕਦਰ ਪਾਇਆ ਕਰਦੀਆਂ। ਜੇ ਜਿਹੜਾ ਲਾਲਾਂ ਜਿਹਨਾਂ ਦਾ ਕਦਰ ਸ਼ਨਾਸ ਨਹੀਂ, ਉਸਨੂੰ ਇਹਨਾਂ ਦੀ ਬਾਬਤ ਕੀ ਜਾਣੇ, ਵਿਚਾਰਾ ਸਬਜ਼ੀ ਫਰੋਸ਼ ਕੀ ਹੁੰਦੇ ਨੇ ਲਾਲ, ਕੀ ਜਾਣੇ ਹਲਵਾਈ ਲਾਲਾਂ ਦੀ ਸਾਰ ਨੂੰ, ਪਰ ਕੀ ਜਾਣੇ ਕੱਪੜੇ ਵਾਲਾ, ਹਾਂ ਲਾਲਾਂ ਦੀ ਸਾਰ ਨੂੰ ਤਾਂ ਜੌਹਰੀ ਹੀ ਜਾਣਦੇ ਹਾਂ। ਜਿਹੜੇ ਕੋਟੀਆਂ ਖਰੀ ਮਨ ਲਾਲ ਜਾਂਦੇ, ਲਾਲਾਂ ਦੀ ਪੁਸ਼ਾਰ ਜਾਂਦੇ, ਲਾਲਾਂ ਦੀ ਪੁਸ਼ਾਰ ਜਾਂਦੇ। ਲਾਲਾਂ ਦੀ ਕਦਰ ਨੂੰ, ਲਾਲਾਂ ਦੀ ਪਛਾਣ ਨੂੰ ਵਿਚਾਰਾ ਕੀ ਜਾਣੇ ਸਬਜ਼ੀ ਫਰੋਸ਼, ਅਤੇ ਹਲਵਾਈ ਵੀ ਕੀ ਜਾਣੇ ਔਰ ਕੱਪੜੇ ਵਾਲਾ ਵੀ ਕੀ ਜਾਣੇ। ਲੇਕਿਨ ਜਿਸਦਾ ਇਹ ਕਰਤੱਵ ਸੀ ਜੌਹਰੀ ਸਾਲਸਰਾ, ਉਸਨੇ ਝੱਟ ਹੀ ਪਛਾਣ ਲਿਆ। ਹਾਂ, ਜੌਹਰੀ ਹੀ ਹੀਰੇ ਲਾਲ ਜਵਾਹਰਾਤ ਦੀ ਪਛਾਣ, ਕਦਰ ਜਾਂ ਮਹਿਮਾ ਨੂੰ ਜਾਣਦੇ ਹਨ। ਜਿਸ ਵਕਤ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਹਿੰਦ ਧਰਮ ਦੀ ਰੱਖਿਆ ਵਾਸਤੇ ਆਪਣੇ ਪਵਿੱਤਰ ਸ਼ੀਰ ਦੀ ਵਲੀ ਦਿੱਲੀ ਵਿੱਚ ਜਾ ਕੇ ਦਿੱਤੀ, ਔਰੰਗਜ਼ੇਬ ਦੀ ਹਕੂਮਤ ਸੀ, ਉਸ ਤੋਂ ਬਾਅਦ ਔਰੰਗਜ਼ੇਬ ਨੂੰ ਦਿੱਲੀ ਦੇ ਵਿੱਚ ਸੌਣਾ ਨਹੀਂ ਮਿਲਿਆ। ਕੋਈ ਵਸਤੂ ਉਹਦਾ ਮੰਜਾ ਉਲਟਾ ਦਿੰਦੀ। ਇਸ ਕਰਕੇ ਉਸਨੇ ਹੋਰ ਬਹਾਨਾ ਬਣਾ ਲਏ, ਇੱਕ ਦੱਕਣ ਦਾ ਬਾਦਸ਼ਾਹ ਤਾਨੇਸ਼ਾਹ ਨਾਮ ਕਰਕੇ, ਉਸਦੇ ਪਾਸ ਇੱਕ ਹੀਰਾ ਸੀ, ਉਸਦੀ ਖਬਰ ਇਸਨੇ ਸੁਣੀ ਹੋਈ ਸੀ। ਉਸਨੇ ਆਪਣਾ ਇੱਕ ਜੌਹਰੀ ਬੁਲਾਇਆ, ਉਸਨੂੰ ਬੁਲਾ ਕੇ ਕਹਿਣ ਲੱਗਾ, ਬਹੁਤ ਸਾਰਾ ਧਨ ਦੇ ਕੇ ਤਾਨੇਸ਼ਾਹ ਦੇ ਨਾਲ ਜਾ ਕੇ ਮੁਲਾਕਾਤ ਠਹਿਰਾ, ਉਸਦੇ ਪਾਸ ਜਿਹੜਾ ਹੀਰਾ ਹੈ ਸੁਣਿਆ ਹਰ ਵਕਤ ਅੰਗੂਠੀ ਵਿੱਚ ਜੜਿਆ ਹੋਇਆ, ਅੰਗੂਠੀ ਨੂੰ ਉਂਗਲੀ ਵਿੱਚ ਪਹਿਨ ਕੇ ਰੱਖਦਾ ਹੈ, ਉਹਦੀ ਕੀਮਤ ਅਤੇ ਉਸਦਾ ਵਜ਼ਨ ਇਸਦੀ ਬਾਬਤ ਮੈਨੂੰ ਦੱਸ, ਤੈਨੂੰ ਬਹੁਤ ਹੋਰ ਜ਼ਿਆਦਾ ਇਨਾਮ ਦਿੱਤਾ ਜਾਏਗਾ। ਜੌਹਰੀਆਂ ਦਾ ਕੰਮ ਵੀ ਹੁੰਦਾ ਹੈ। ਜੌਹਰੀ ਨੇ ਉੱਥੇ ਪਹੁੰਚ ਕੇ ਬੜੇ ਯਤਨਾਂ ਨਾਲ ਤਾਨੇਸ਼ਾਹ ਦੇ ਨਾਲ ਮੁਲਾਕਾਤ ਠਹਿਰਾਈ, ਦਿਨ ਰੱਖਿਆ। ਉਹ ਜਾਮਾ ਜਿਸਦੇ ਉੱਪਰ ਹੀਰਿਆਂ ਦਾ ਅਕਸ਼ ਪੈ ਕੇ ਉਸਦੀ ਕੀਮਤ ਦੀ ਵੀ ਬਾਬਤ ਇਹਨਾਂ ਨੂੰ ਪਛਾਣ ਹੁੰਦੀ ਹੈ, ਜੌਹਰੀ ਉਹ ਪਹਿਨ ਕੇ ਗਿਆ। ਉਸਦਾ ਲੱਗਾ ਹੋਇਆ ਦਰਬਾਰ, ਉੱਚੀ ਜਗ੍ਹਾ ਤਖ਼ਤ ਉੱਪਰ ਤਾਨੇਸ਼ਾਹ ਬੈਠਾ ਹੈ, ਹੋਰ ਵਜ਼ੀਰ ਮਸ਼ੀਰ ਅਹਿਲਕਾਰ ਕੁਰਸੀਆਂ 'ਤੇ ਬੈਠੇ ਹਨ, 50 ਕਦਮ 'ਤੇ ਦਰਵਾਜ਼ਾ ਹੈ। ਜਦੋਂ ਜੌਹਰੀ ਉੱਥੋਂ ਦਾਖਲ ਹੋਇਆ, ਉਸ ਵਕਤ ਤਾਨੇਸ਼ਾਹ ਉਹੀ ਆਪਣਾ ਸੱਜਾ ਹੱਥ ਜਿਸ ਉਂਗਲੀ ਦੇ ਵਿੱਚ ਅੰਗੂਠੀ ਪਹਿਨੀ ਹੋਈ ਸੀ, ਉਹਦੇ ਵਿੱਚ ਹੀਰਾ ਜਿਹੜਾ ਸੀ ਦਾੜੀ ਦੇ ਉੱਪਰ ਫੇਰ ਰਿਹਾ ਸੀ। 50 ਕਦਮ ਤੋਂ ਉਹਦਾ ਅਕਸ਼ ਉਹਦੀ ਜਾਮੇ 'ਤੇ ਪਿਆ। ਉਸੀ ਵਕਤ ਉਸਨੇ ਪਹਿਚਾਣ ਲਿਆ ਕਿਸੇ ਵਾਸਤੇ ਆਇਆ ਸੀ, ਉੱਥੋਂ ਹੀ ਸਿਰ ਝੁਕਾ ਕੇ ਸਲਾਮ ਕਰਕੇ ਮੁੜ ਜਾਂਦਾ। ਜਾ ਕੇ ਬਾਦਸ਼ਾਹ ਨੂੰ ਕਹਿੰਦਾ ਹੈ ਵੀ ਮੈਂ ਸਾਰਾ ਪਤਾ ਲੈ, ਦੱਸੋ ਕਹਿਣ ਲੱਗਾ ਕਿਤਨੇ ਵਜ਼ਨਦਾ ਹੈ ਔਰ ਕਿਤਨੀ ਕੀਮਤ ਹੈ। ਕਹਿਣ ਲੱਗਾ ਜੌਹਰੀ ਬਾਦਸ਼ਾਹ ਸਲਾਮਤ, ਉਹ ਹੀਰਾ ਸਿਰਫ 4 ਰੱਤੀ ਦਾ ਹੈ, ਇੰਨਾ ਵਜ਼ਨ ਹੈ ਉਸਦਾ, ਕੀਮਤ ਉਸਦੀ 2 ਹਿੰਦੁਸਤਾਨ ਹੈ। ਦੇਖੋ ਛੋਟੀ ਜਿਹੀ ਚੀਜ਼ ਕਿੰਨੀ ਕੀਮਤ। ਇਸੇ ਤਰ੍ਹਾਂ ਭਾਵੇਂ ਰੋਡ ਹੈ, ਕੱਚ ਹੈ, ਕੀਮਤ ਹੈ। ਜਿਵੇਂ ਮਹਾਰਾਜ ਰਣਜੀਤ ਸਿੰਘ ਨੂੰ ਕੋਈ ਇਸਲਾਮ ਦਾ ਸ਼ਹਿਜ਼ਾਦਾ ਇੱਕ ਕੋਈ ਨੂਰ ਹੀਰਾ ਲੈ ਕੇ ਆਇਆ, ਇਹ ਵੀ ਭੇਟ ਕੀਤਾ। ਰਣਜੀਤ ਸਿੰਘ ਨੇ ਪੁੱਛਿਆ ਇਹਦੀ ਕੀ ਕੀਮਤ ਹੈ, ਇਹਦੀ ਕੀ ਕੀਮਤ ਹੈ, 4 ਜੁੱਤੀਆਂ। ਹਾਂ, ਮੈਂ ਕਿਸੇ ਤੋਂ 4 ਜੁੱਤੀਆਂ ਲੈ ਕੇ ਖੋਹ ਲਿਆ, ਹੁਣ ਤਾਂ ਮੈਥੋਂ ਕੱਲ੍ਹ ਮੈਂ ਤੈਨੂੰ ਡਰਦਿਨ ਦੇ ਦਿੱਤਾ ਹੈ। ਉਹ ਇੰਗਲੈਂਡ ਵਿੱਚ ਪਿਆ ਹੈ ਅਜਾਇਬ ਘਰ ਦੇ ਵਿੱਚ, ਉਹਦੇ 4 ਟੁਕੜੇ ਕੀਤੇ ਤਾਜ ਵਿੱਚ ਜਿਹੜੇ ਇਸ ਸ਼ਕਲ ਵਿੱਚ ਹੈ। ਖੈਰਿਓਂ ਕਰਕੇ ਇਹ ਹੈ ਤਾਂ ਕੱਚ ਰੋਡ, ਲੇਕਿਨ ਖਾਣ ਦੇ ਕੰਮ ਇਹ ਨਹੀਂ ਆਉਂਦਾ। ਭੁੱਖ ਲੱਗੀ ਹੋਵੇ ਭੁੱਖ ਨਹੀਂ ਬੁਝਾ ਸਕਦਾ, ਪਾਲਾ ਲੱਗਦਾ ਹੋਵੇ ਸਰਦੀ ਦੂਰ ਨਹੀਂ ਕਰ ਸਕਦਾ, ਪਿਆਸ ਲੱਗੀ ਹੋਵੇ ਪਿਆਸ ਨਹੀਂ ਬੁਝਾ ਸਕਦਾ। ਕਾਰਜ ਸਿੱਧੀ ਵਾਸਤੇ ਹੈ, ਹੋਰ ਕੁਛ ਨਹੀਂ ਹੈ। ਜਿਹੜੀ ਕਰੰਸੀ, ਧਨ, ਦੌਲਤ, ਪੈਸੇ, ਰੁਪਏ, ਨੋਟ, ਛੱਡ, ਇਹਨਾਂ ਦਾ ਮਤਲਬ ਹੀ ਕਾਰਜ ਸਿੱਧੀ ਹੈ। ਇਹਨਾਂ ਦੇ ਨਾਲ ਮੋਹ ਮਮਤਾ ਪੈਦਾ ਕਰ ਲੈਣੀ ਕਿਸੇ ਦਾ ਨਾ ਫੁੱਲ ਅਤੇ ਅਗਿਆਨ ਹੈ। ਕਾਰਜ ਸਿੱਧੀ ਵਾਸਤੇ ਚੀਜ਼ਾਂ ਬਣੀਆਂ, ਜਿਹੜਾ ਕਾਰਜ ਸਿੱਧੀ ਤੱਕ ਇਹਨਾਂ ਨੂੰ ਮਹਿਦੂਦ ਰੱਖਦਾ ਹੈ, ਉਹ ਇਨਸਾਨ ਦੁੱਖ ਨਹੀਂ ਪਾਉਂਦਾ, ਧੋਖਾ ਨਹੀਂ ਖਾਂਦਾ, ਆਪਣੇ ਜਨਮ ਨੂੰ ਸਫਲਾ ਵੀ ਕਰ ਲੈਂਦਾ। ਜਿਹੜਾ ਇਹਨਾਂ ਦੇ ਨਾਲ ਬੇਕਾਇਦਾ ਮੋਹ ਮਮਤਾ ਪਾ ਕੇ, ਸੋ ਇੱਥੇ ਵੀ ਦੁਖੀ ਰਹਿੰਦਾ, ਅਗੰਤ ਵੀ ਉਹਦਾ ਕੁਛ ਵਿਗੜ ਜਾਂਦਾ ਹੈ। ਇਸ ਕਰਕੇ ਆਓ ਸਾਸਨ ਹੀਰੇ, ਜਿਵੇਂ ਹੀਰਿਆਂ ਦੀ ਕਦਰ ਨੂੰ ਗੁਰੂ ਜੀ ਕਹਿੰਦੇ ਨੇ ਮਰਦਾਨਿਆਂ, ਉਹ ਜਾਰੀ ਤੋਂ ਬਿਨਾਂ ਨਹੀਂ ਜਾਣ ਸਕੇ। ਇਸੇ ਤਰ੍ਹਾਂ ਵਾਹਿਗੁਰੂ ਦਾ ਨਾਮ ਜੋ ਅਮੁੱਲਾ ਹੀਰਾ ਹੈ, ਉਹਦੀ ਕੀਮਤ ਨੂੰ ਵੀ ਵਾਹਿਗੁਰੂ ਦੇ ਪਿਆਰੇ ਹੀ ਜਾਣਦੇ ਨੇ, ਹੋਰ ਕੋਈ ਨਹੀਂ ਜਾਣਦਾ ਹੈ। ਮਹਿਮਾ ਹਰ ਨਾਮ ਦੀ ਸੰਤਾਂ ਦੇ ਕਿਰਦੇ ਵਸਦੀ, ਮਹਿਮਾ ਹਰ ਨਾਮ ਦੀ ਸੰਤਾਂ ਦੇ ਕਿਰਦੇ ਵਸਦੀ, ਜਿਵੇਂ ਹੀਰੇ ਲਾਲ ਜਵਾਹਰਾਤ ਦੀ ਪਛਾਣ ਕਦਰ ਮਹਿਮਾ ਨੂੰ ਜਵਾਰੀ ਹੀ ਜਾਣਦੇ ਹਨ, ਆਮ ਲੋਕ ਨਹੀਂ ਜਾਣਦੇ, ਇਸੀ ਤਰ੍ਹਾਂ ਵਾਹਿਗੁਰੂ ਦੇ ਨਾਮ ਦੀ ਮਹਿਮਾ ਨੂੰ ਉਸਦੇ ਭਜਨ ਕਰਨ ਵਾਲੇ ਉਸਦੇ ਪਿਆਰੇ ਹੀ ਜਾਣਦੇ ਹਨ। ਹਾਂ, ਨਾਮ ਦੀ ਮਹਿਮਾ ਅਕਥਨੀ ਹੈ। ਗੁਰੂ ਜੀ ਕਹਿੰਦੇ ਸਭ ਤੋਂ ਅਮੁੱਲੀ ਵਸਤੂ ਉੱਤਮ ਸਲੋਕ ਸਾਧ ਕੇ ਵਚਨ, ਅਮੋਲੀਕ ਲਾਲ ਏ ਰਤਨ। ਇੱਕ ਛੋਟੇ ਜਿਹੇ ਪਿੰਡ ਤੋਂ ਬਾਹਰ ਇੱਕ ਮਹਾਤਮਾ ਰਹਿੰਦੇ ਹਨ, ਰੋਜ਼ ਕਥਾ ਵਾਰਤਾ ਕਰਦੇ ਹਨ। ਉਸ ਦੌਰਾਨ ਵਿੱਚ ਇਹ ਬਚਨ ਵੀ ਕਹਿੰਦੇ ਹਨ, ਉੱਤਮ ਸਲੋਕ ਸਾਧ ਕੇ ਵਚਨ, ਅਮੋਲੀਕ ਲਾਲ ਏ ਰਤਨ। ਇੱਕ ਇੱਕ ਬਚਨ ਲੱਖਾਂ ਲੱਖਾਂ ਰੁਪਏ ਨੂੰ ਹੱਥ ਨਹੀਂ ਆਉਣ ਵਾਲਾ। ਇੱਕ ਨੌਜਵਾਨ ਪਿੰਡ ਵਿੱਚੋਂ, ਉਹ ਵੀ ਕਥਾ ਸੁਣ ਜਾਂਦਾ ਹੁੰਦਾ ਹੈ, ਉਹਨੇ ਵੀ ਇਹ ਬਚਨ ਸੁਣ ਛੱਡਿਆ ਸੀ। ਇੱਕ ਦਿਨ ਉਹ ਨਜ਼ਦੀਕ ਕੁਛ ਮੀਲਾਂ 'ਤੇ ਸ਼ਹਿਰ ਸੀ, ਆਪਣੀ ਲਾਲਟੈਨ ਜੋ ਉਸਦੀ ਖਰਾਬ ਹੋ ਗਈ ਸੀ ਉਸਨੂੰ ਸਮਲਾਉਣ ਵਾਸਤੇ ਗਿਆ। ਹੋਰ ਕੁਛ ਕੰਮ ਹੋਣਗੇ ਉਹ ਸਮਾਰਨ ਵਾਲਿਆਂ ਨੂੰ ਦੇ ਗਿਆ। ਉਹ ਕਹਿਣ ਲੱਗਾ ਵਾਪਸ ਹੁੰਦਾ ਹੋਇਆ, ਲੈ ਜਾਈ ਆਪਣੇ ਕੰਮ ਕਾਰ ਕਰਿਆ ਪਹਿਲਾਂ ਸ਼ਹਿਰ ਵਿੱਚ। ਉਹ ਸ਼ਹਿਰ ਵਿੱਚ ਕਈ ਚੀਜ਼ਾਂ ਖਰੀਦੀਆਂ ਸਨ, ਜਿਤਨੇ ਕੁ ਪੈਸੇ ਉਸਦੀ ਜੇਬ ਵਿੱਚੋਂ ਸਾਰੇ ਖਰਚੇ ਗਏ। ਅਤੇ ਵਾਪਸੀ ਵਿੱਚ ਉਸ ਲਾਲਟੈਨ ਵਾਲੇ ਦੇ ਕੋਲ ਆ ਕੇ ਕਹਿਣ ਲੱਗਾ, ਲਿਆ ਵੀ ਕਹਿਣ ਸਿਮਰੀ ਪਈ ਹੈ ਪਰ ਇਹਦੇ ਚਾਰ ਆਨੇ ਲਿਆ, ਇਹ ਵੀ ਸਮਰਾਈ। ਜੇਬ ਛੱਤ ਮਾਰਿਆ ਖਾਲੀ, ਕਹਿਣ ਲੱਗੇ ਵੀ ਪੈਸੇ ਤਾਂ ਮੇਰੇ ਮੁੱਕ ਚੁੱਕੇ, ਮੈਂ ਕੱਲ੍ਹ ਦੇ ਜਾਂਗਾ, ਇਸ ਕਰਕੇ ਮੈਨੂੰ ਲਾਲਟੈਨ ਦੇ ਦੇ। ਉਹ ਕਹਿੰਦੇ ਲਾਲਟੈਨ ਕੱਲ੍ਹ ਨੂੰ ਲੈ ਜੀ, ਉਧਾਰ ਤਾਂ ਅਸੀਂ ਕਰਦੇ ਕੋਈ ਨਹੀਂ। ਕਹਿੰਦੇ ਲਾਲਟੈਨ ਸਾਡੇ ਘਰ ਕੋਈ ਇਹ ਹਨੇਰਾ ਰਹੇਗਾ, ਕੀ ਕਰਾਂਗੇ। ਕਹਿਣਗੇ ਫਿਰ ਆਪਾਂ ਇੱਥੇ ਕੱਲ ਨੂੰ ਪੈਸੇ ਦੇ ਕੇ ਲੈ ਜਾਵਾਂਗੇ। ਉਹ ਕਹਿਣ ਲੱਗਾ ਲਾਲਟਣ ਵਾਲੇ ਨੂੰ, ਲਾਲਟਣ ਸਮਾਰਨ ਵਾਲੇ ਨੂੰ, ਕਹਿਣ ਲੱਗਾ ਬਈ ਪੈਸੇ ਤਾਂ ਮੇਰੇ ਗਏ ਨੇ ਮੁੱਕ, ਮੈਂ ਇੱਕ ਬਚਨ ਗਿਰਵੀ ਰੱਖ ਦਿੰਦਾ, ਉਹਨੂੰ ਤਾਂ ਰੱਖ ਲੈ, ਕੱਲ੍ਹ ਮੈਂ ਪੈਸੇ ਦੇ ਕੇ ਲੈ ਜਾਊਂਗਾ। ਲੱਖਾਂ ਲੱਖਾਂ ਨੂੰ ਨਹੀਂ ਕਹਿੰਦੀਆਂ ਉਹਨਾਂ ਨੇ ਸਲੋਕ ਸਾਧਕ ਵਿੱਚ ਅਮਲੀਕ ਲਾ ਲੇ ਰਤਨ। ਉਹ ਲਾਲਟਣ ਸਮਾਰਨ ਵਾਲਾ ਕਹਿਣ ਲੱਗਾ ਬਚਨ ਬਚਨ ਮੇਰੇ ਕਿਸੇ ਕੰਮ ਨਹੀਂ, ਮੈਨੂੰ ਚਾਰ ਆਨੇ ਦੇ ਅਤੇ ਲਾਲਟਣ ਲੈ ਜਾ ਲਜਣੇ ਨਹੀਂ ਜਾ। ਖੈਰ ਚਾਰ ਆਨੇ ਨੂੰ ਨਾ ਉਹਨੇ ਬਚਨ ਰੱਖੇ, ਫਿਰ ਜਿਉਂ ਤਿਉਂ ਕਰਕੇ ਲਾਲਟਣ ਸਭਨੀ ਕਿਵੇਂ ਲੱਗਿਆ ਜਾਂ ਨਾ ਲੱਗਿਆ। ਮਹਾਤਮਾ ਪਾਸ ਜਾ ਕੇ ਕਹਿਣ ਲੱਗਾ ਮਹਾਰਾਜ ਤੁਸੀਂ ਤਾਂ ਕਹਿੰਦੇ ਹੋ ਇੱਕ ਇੱਕ ਭਜਨ ਲੱਖਾਂ ਲੱਖਾਂ ਨੂੰ ਹੱਥ ਨਹੀਂ ਆਉਂਦਾ ਹੈ, ਅਤੇ ਇਹਦੇ 'ਤੇ ਚਾਰ ਆਨੇ ਵੀ ਮੁੱਲਣਾ ਪਏ। ਮੈਂ ਗਿਆ ਸੀ ਸ਼ਹਿਰ ਵਿੱਚ, ਲੱਖਾਂ ਦਾ ਕੀ ਸਵਾਲ? ਮਹਾਤਮਾ ਕਹਿਣ ਲੱਗੇ ਭਾਈ ਜਿਹੀ ਜਿਹੀ ਵਸਤੂ ਹੁੰਦੀ, ਜਿੰਨੀ ਕੀਮਤੀ ਵਸਤੂ ਉਤਨਾ ਉਹਦਾ ਕਦਰਦਾਨ, ਉਨਾ ਸਿਆਣਾ ਬੰਦਾ ਚਾਹੀਦਾ, ਤਦ ਉੱਥੇ ਕਦਰ ਹੁੰਦੀ ਹੈ। ਉਹਨੂੰ ਸਮਝਾਉਣ ਵਾਸਤੇ ਮਹਾਤਮਾ ਦੇ ਪਾਸ ਇੱਕ ਲਾਲਸੀ, ਕਹਿੰਦੇ ਐ ਲੈ ਜਾ, ਨਹੀਂ ਨਾ ਕਿਸੇ ਨੂੰ, ਪਰ ਖਿਆਲ ਰੱਖੀ ਫਲਾਣੇ ਪਾਸ ਸਬਜ਼ੀਆਂ ਵਾਲੇ ਕੋਲ, ਫਲਾਣੇ ਫਲਵਾਈ ਕੋਲ, ਕੱਪੜਿਆਂ ਵਾਲੇ ਕੋਲ, ਫਲਾਣੇ ਕੋਲ ਫਿਰੀ, ਉਹਨਾਂ ਤੋਂ ਪੁੱਛੀਆਂ ਆਈ ਇਹਦੀ ਕੀਮਤ, ਦਹੀਂ ਕਿਸੇ ਨੂੰ ਨਾ, ਪਰ ਉਸ ਤੋਂ ਬਾਅਦ ਫਲਾਣਾ ਜਵਾਰੀ ਹੈ ਉਹਦੇ ਪਾਸ ਜਾ ਕੇ ਪੁੱਛੀ। ਸੋ ਇਸੇ ਤਰ੍ਹਾਂ ਪੁੱਛੀ ਗਿਆ, ਕੋਈ ਕਹੇ ਤਾਂ ਦੋਵਾਂ ਨੇ, ਕੋਈ ਚਾਰ ਨੇ, ਕੋਈ ਅੱਠ ਨੇ, ਕੁਛ ਕਰੀਂਗੇ। ਅਖੀਰ ਜਦੋਂ ਜਵਾਰੀ ਕੋਲ ਗਿਆ, ਉਹ ਕਹਿਣ ਲੱਗਾ ਵੀ ਅਮੁੱਲਾ ਲਾਲ ਹੈ, ਮੈਂ ਇਕੱਲਾ ਇਹਦੀ ਕੀਮਤ ਨਹੀਂ ਦੱਸ ਸਕਦਾ। ਮੁੜ ਕੇ ਆ ਕੇ ਕਹਿਣ ਲੱਗਾ ਮਹਾਰਾਜ ਇਉਂ ਗੱਲ ਬਣੀ, ਕਹਿਣ ਲੱਗੇ ਆਹੀ ਹੈ ਨਾ ਜਿਹੜਾ ਕਦਰ ਸ਼ਨਾਸ ਸੀ ਉਸਨੇ ਪਛਾਣ ਲਿਆ ਸੀ, ਬਾਕੀ ਦੇ ਕੀ ਜਾਣਨੇ ਇਸਦੀ ਮਹਿਮਾ। ਇਸੇ ਤਰ੍ਹਾਂ ਵਾਹਿਗੁਰੂ ਅੰਤਰਜਾਮੀ ਦੇ ਨਾਮ ਦੀ ਮਹਿਮਾ ਨੂੰ ਵਾਹਿਗੁਰੂ ਦੇ ਪਿਆਰੇ ਹੀ ਜਾਣਦੇ ਹਨ। ਨਾਮ ਅਮੋਲਕ ਜੀ ਮੇਰੇ ਸਾਹਿਬ ਦਾ, ਨਾਮ ਅਮੋਲਕ ਜੀ ਮੇਰੇ ਸਾਹਿਬ ਦਾ, ਨਾਨਕ ਸੇ ਹੀ ਹਰ ਰੰਗ ਮਾਣ ਬਣੀ। ਪਰਮੇਸ਼ਵਰ ਦਾ ਨਾਮ ਅਮੋਲਕ ਵਸਤੂ ਹੈ, ਇਸਦੀ ਕੀਮਤ, ਇਸਦੀ ਮਹਿਮਾ ਨੂੰ ਹਰ ਇੱਕ ਨਹੀਂ ਜਾਣਦਾ। ਇੱਕ ਦਫ਼ਾ ਨਾਰਦ ਜੀ ਦੁਆਰਕਾ ਵਿੱਚ ਪਹੁੰਚੇ ਕ੍ਰਿਸ਼ਨ ਜੀ ਦੇ ਦਰਸ਼ਨ ਵਾਸਤੇ, ਉਹ ਹੈ ਨਹੀਂ ਸਨ, ਕਿਤੇ ਬਾਹਰ ਗਏ ਸਨ। ਉਹਨਾਂ ਦੀਆਂ ਰਾਣੀਆਂ ਨਾਰਦ ਜੀ ਦੇ ਚਾਰਜ ਫਿਰੇ ਆ ਕੇ ਮੱਥਾ ਟੇਕ ਕੇ ਬੈਠ ਗਈਆਂ। ਕਹਿਣਗੇ ਰਿਸ਼ੀ ਜੀ ਸਾਨੂੰ ਇਹੋ ਜਿਹਾ ਵਰ ਦਿਓ ਹਰ ਜਨਮ ਦੇ ਵਿੱਚ ਕ੍ਰਿਸ਼ਨ ਭਗਵਾਨ ਸਾਡੇ ਪਤੀ ਦੇਵ ਹੋਇਆ ਸਾ। ਇਹ ਸੁਣ ਕੇ ਨਾਰਦ ਜੀ ਕਹਿਣ ਲੱਗੇ, ਅਗਰ ਤੁਸੀਂ ਐਸਾ ਚਾਹੁੰਦੇ ਹੋ ਤਾਂ ਕ੍ਰਿਸ਼ਨ ਜੀ ਨੂੰ ਦਾਨ ਕਰ ਦਿਓ। ਦਾਨ ਕੀਤੀ ਵਸਤੂ ਕਈ ਗੁਣਾ ਹੋ ਕੇ ਮਿਲਦੀ ਹੈ, ਦਾਨ ਕਰ ਦਿਓ। ਉਹਨਾਂ ਨੇ ਬਚਨ ਸੁਣ ਕੇ ਚੂੜੀ ਛੱਡਤੀ। ਦਾਨ ਕਰਨ ਦੇ ਕਈ ਤਰੀਕੇ ਹੁੰਦੇ ਹਨ, ਅਰਦਾਸ ਕਰਨੀ, ਚੂੜੀ ਛੱਡਣੀ, ਹੋਰ ਕਈ ਤਰੀਕੇ, ਇਹਨੇ ਦਾਨ ਕਰ ਦਿੱਤਾ। ਇਤਨੇ ਨੂੰ ਕ੍ਰਿਸ਼ਨ ਜੀ ਬਾਹਰੋਂ ਆ ਗਏ। ਨਾਰਦ ਜੀ ਕਹਿਣ ਲੱਗੇ, ਮਹਾਰਾਜ ਹੁਣ ਤੁਹਾਡਾ ਘਰ ਵਿੱਚ ਕੋਈ ਹੱਕ ਨਹੀਂ, ਤੁਸੀਂ ਦਾਨ ਹੋ ਚੁੱਕੇ ਹੋ। ਕਹਿੰਦੇ ਠੀਕ ਹੈ, ਯਥਾਰਥ ਗੱਲ ਹੈ। ਮੋਢੇ ਤੋਂ ਫੜ ਕੇ ਕ੍ਰਿਸ਼ਨ ਜੀ ਨੂੰ ਲੈ ਚੱਲੇ ਨਾਰਦ ਜੀ। ਘਰ ਵਿੱਚ ਰੋਣਾ ਪਿੱਟਣਾ ਪੈ ਗਿਆ। ਰਾਣੀਆਂ ਕਹਿਣਗੇ, ਰਿਸ਼ੀ ਜੀ ਸਾਡਾ ਘਰ ਪੱਟ ਚੱਲੇ, ਆਦਮੀ ਤੋਂ ਬਿਨਾਂ ਘਰ ਦਾ ਕੀ ਬਣਦਾ ਹੈ। ਕਹਿਣਗਾ, ਮੈਂ ਜ਼ਬਰਦਸਤੀ ਨਹੀਂ ਲੈ ਚੱਲਿਆ, ਤੁਸੀਂ ਦਾਨ ਕੀਤਾ ਕਿ ਨਾ। ਕਹਿੰਦੇ ਦਾਨ ਤਾਂ ਕੀਤਾ ਜ਼ਰੂਰ, ਪਰ ਇਹਨਾਂ ਦੇ ਬਰਾਬਰ ਸਾਥੋਂ ਗਹਿਣੇ ਗੱਟੇ ਸਾਡੇ ਪਾਸ, ਜਿਹੜੇ ਹੀਰੇ ਪੰਨੇ ਧੰਨ ਦਾ ਉਹ ਤਾਂ ਲੈ ਲਓ, ਬਰਾਬਰ ਤੋਲ ਦਿੰਦੇ, ਪਰ ਇਹਨਾਂ ਨੂੰ ਛੱਡ ਜਾਓ। ਕਹਿੰਦੇ ਚੰਗਾ, ਇਉਂ ਕਰ ਲਓ। ਤੱਕੜ ਲਿਆਂਦਾ, ਇੱਕ ਤੱਕੜ ਪਰੜੇ ਵਿੱਚ ਕ੍ਰਿਸ਼ਨ ਜੀ ਨੂੰ ਬਿਠਾ ਲਿਆ। ਇੱਕ ਪਰੜੇ ਵਿੱਚ ਉਹਨਾਂ ਨੇ ਆਪਣੇ ਚੰਗੇ ਚੰਗੇ ਗਹਿਣੇ, ਜਿਹੇ ਜਿਹੇ ਉਹਨਾਂ ਪਾਸ ਹੀਰੇ ਲਾਲ ਜਵਾਦੜ ਬੜੇ ਬੜੇ ਕੀਮਤੀ ਗਹਿਣੇ ਸਨ, ਹੋਰ ਧਨ ਪਦਾਰਥ ਜਿਤਨਾ ਸੀ ਪਾਉਣਾ ਸ਼ੁਰੂ ਕਰ ਦਿੱਤਾ। ਪਰੜਾ ਸਾਰਾ ਭਰ ਗਿਆ, ਪਰ ਕ੍ਰਿਸ਼ਨ ਵਾਲਾ ਪਰੜਾ ਧਰਤੀ ਤੋਂ ਨਹੀਂ ਉੱਠਦਾ। ਹੁਣ ਕਹਿਣਗੇ ਕੀ ਕੀਤਾ ਜਾਏ। ਕਹਿਣਗੇ ਨੇ ਬਰਾਬਰ ਤੋਲ ਦੋ ਤਾਂ ਛੱਡ ਜੂ, ਨਹੀਂ ਮੈਂ ਇਹਨੂੰ ਲੈ ਜਾਊਂਗਾ। ਰਾਹ ਦੀ ਗੱਲ ਤੇ ਹੀ ਹੈ। ਅਖੀਰ ਜਦੋਂ ਉਹਨਾਂ ਦੇਖਿਆ ਵੀ ਸਾਡੀ ਹੁਣ ਕੁਛ ਪੇਸ਼ ਨਹੀਂ ਜਾਂਦੀ, ਸਾਡੇ ਪਾਸ ਕੋਈ ਥਨ ਦੌਲ ਨਹੀਂ ਰਹਿ ਗਿਆ, ਉਹਨਾਂ ਨੇ ਕਿਹਾ ਕਿ ਹੱਥ ਜੋੜ ਕੇ ਨਾਰਦ ਜੀ ਨੂੰ ਕਿਹਾ, ਰਿਸ਼ੀ ਜੀ ਕਹਿੰਦੇ ਸੰਤ ਤ੍ਰੇਖ ਚਮੇਖ ਮਾਰ ਨੂੰ ਤੁਸੀਂ ਕੋਈ ਕਿਰਪਾ ਕਰੋ। ਕਹਿਣਾ ਚੰਗਾ, ਇੱਕ ਪੱਤਾ ਲਿਆਓ ਤੁਲਸੀ ਦਾ, ਲਿਆਂਦਾ, ਉਹਦੇ ਉੱਪਰ ਪਰਮੇਸ਼ਰ ਦਾ ਨਾਂ ਲਿਖਦਾ, ਹਰੇ ਰਾਮ ਆ। ਉਹ ਲੈ ਕੇ ਉਸ ਪਲੜੇ ਵਿੱਚ ਰੱਖਿਆ ਜਿਹਦੇ ਵਿੱਚ ਗਹਿਣੇ ਪਏ ਸਨ ਜਾਂ ਧਨ ਪਦਾਰਥ ਪਿਆ ਸੀ। ਰੱਖਣ ਦੀ ਦੇਰ ਹੈ, ਕ੍ਰਿਸ਼ਨ ਵਾਲਾ ਪਲੜਾ ਬਹੁਤ ਉੱਚਾ ਚਲਾ ਗਿਆ। ਉਹ ਕਹਿਣ ਲੱਗੇ, ਨਾਰਦ ਜੀ ਇਹ ਆਪਣੇ ਗਹਿਣੇ ਗੱਟੇ ਧਨ ਪਦਾਰਥ ਲਾ ਲਓ। ਸਾਹਿਬ ਲਾ ਲਿਆ ਗਿਆ। ਫਿਰ ਵੀ ਉਹ ਪਲੜਾ ਜਿਹਦੇ ਵਿੱਚ ਹਰੇਰਾਮ ਪਰਮੇਸ਼ਰ ਦਾ ਨਾਂ ਲਿਖਿਆ ਸੀ, ਧਰਤੀ ਤੋਂ ਨਹੀਂ ਉੱਠਦਾ, ਕ੍ਰਿਸ਼ਨ ਵਾਲਾ ਪਲੜਾ ਉੱਚਾ। ਦੇਖੋ, ਨਾਰਦ ਜੀ ਕਹਿਣ ਲੱਗੇ, ਪਰਮੇਸ਼ਰ ਦਾ ਨਾਮ ਪਰਮੇਸ਼ਰ ਤੋਂ ਵੀ ਵਜ਼ਨਦਾਰ ਹੈ, ਭਾਰੀ ਹੈ, ਉੱਚੇ ਉੱਪਰ ਉੱਚਾ ਨਾ ਹੋ, ਪਰਮੇਸ਼ਰ ਤੇ ਵੀ ਜ਼ਿਆਦਾ ਵਜ਼ਨਦਾਰ ਵਸਤੂ ਪਰਮੇਸ਼ਰ ਦਾ ਨਾਮ ਹੈ। ਗੁਰੂ ਨਾਨਕ ਜੀ ਨੇ ਇਸੇ ਨਾਮ ਦਾ ਪ੍ਰਚਾਰ ਕੀਤਾ ਨਾ, ਇਹੀ ਵਸਤੂ ਸਾਨੂੰ ਦਿੱਤੀ, ਉਹ ਕਿਉਂ? ਜ਼ਰਾ ਵਿਚਾਰ ਕਰਕੇ ਦੇਖੋ ਕਿਉਂ ਹੈ। ਪਰਮੇਸ਼ਰ ਸਾਰੇ ਪਰਿਪੂਰਨ ਹੈ ਸਤਸੰਗ, ਉਸ ਤੋਂ ਖਾਲੀ ਕੋਈ ਵੀ ਥਾਂ ਨਹੀਂ। ਐਸੀ ਵਸਤੂ ਹੈ ਪਰ ਦੀਂਦਾ ਨਹੀਂ, ਉਹਦੀਆਂ ਸ਼ਕਤੀਆਂ ਵੀ ਉਹਦੇ ਨਾਲ ਹਨ, ਜਿਹੜਾ ਆਦਮੀ ਉਹਦੀ ਸ਼ਕਤੀ ਉਹਦੇ ਵਿੱਚ ਹੁੰਦੀ ਹੈ, ਉਹ ਵੀ ਨਾਲ ਹਨ, ਉਹ ਵੀ ਨਹੀਂ ਪ੍ਰਗਟ ਹੁੰਦੀਆਂ। ਜਦੋਂ ਕੋਈ ਨਾਮ ਜਪਦਾ ਹੈ ਫਿਰ ਉਹ ਦੋਵੇਂ ਚੀਜ਼ਾਂ ਪਰਮੇਸ਼ਰ ਆਪਣੀਆਂ ਸ਼ਕਤੀਆਂ ਸਮੇਤ ਉੱਥੇ ਪ੍ਰਗਟ ਹੋ ਜਾਂਦਾ ਹੈ। ਇਸ ਕਰਕੇ ਪਰਮੇਸ਼ਰ ਦਾ ਨਾਮ ਪਰਮੇਸ਼ਰ ਨਾਲ ਵੀ ਜ਼ਿਆਦਾ ਤਾਕਤਵਰ ਹੈ। ਗੁਰੂ ਨਾਨਕ ਜੀ ਦਾ ਸਿੱਧਾ ਨਾਲ ਕਈ ਥਾਂ ਮਿਲਾਪ ਹੋਇਆ, ਵਾਰਤਾਲਾਪ ਹੋਈ, ਚਰਚਾ ਵਗੈਰਾ ਹੋਈ। ਸੁਮੇਰ ਪਰਬਤ 'ਤੇ ਹੀ ਗੁਰੂ ਜੀ ਨੇ ਸਿੱਧਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਹੋਏ ਸ੍ਰੀ ਜਪੁਜੀ ਸਾਹਿਬ ਦਾ ਉਚਾਰਨ ਕੀਤਾ ਹੈ। ਗੁਰ ਨੇ ਪੁੱਛਿਆ, ਗੁਰੂ ਨਾਨਕ ਜੀ ਸਾਡਾ ਮਾਰਗ ਪ੍ਰਾਣਾਯਾਮ ਹੈ, ਯੋਗਾ ਅਭਿਆਸ ਹੈ। ਪ੍ਰਾਣਾ ਨੂੰ ਦਸਵੇਂ ਦੁਆਰ ਚੜ੍ਹਾ ਕੇ ਮਨ ਨੂੰ ਸਥਿਤ ਕਰਕੇ ਫਿਰ ਗਿਆਨ ਦੀ ਪ੍ਰਾਪਤੀ ਦਾ ਉਪਾਅ ਸਾਡਾ ਮਾਰਗ ਹੈ। ਤੁਹਾਡਾ ਮਾਰਗ ਹੈ ਪ੍ਰੇਮਾ ਭਗਤੀ। ਸੋ ਇਉਂ ਦੱਸੋ, ਸਭ ਤੋਂ ਉੱਚੀ ਵਸਤੂ ਦੁਨੀਆਂ ਵਿੱਚ ਕੀ ਹੈ? ਗੁਰੂ ਜੀ ਕਹਿਣ ਲੱਗੇ, ਸਾਰਾ ਦੁਨੀਆਂ ਦਾ ਮੈਟੀਰੀਅਲ ਜਿਹੜਾ ਹੈ ਪੰਜਾਂ ਤੱਤਾਂ ਦਾ, ਮਿੱਟੀ, ਪਾਣੀ, ਅੱਗ, ਹਵਾ, ਆਕਾਸ਼, ਇਹ ਪੰਜ ਤੱਤ ਜੜ ਹਨ, ਠੋਸ ਹੈ, ਮੈਟਰ ਹੈ। ਸੋ ਇਸ ਕਰਕੇ ਆਪਣੀ ਸੱਤਾ ਕੁਛ ਵੀ ਨਹੀਂ ਰੱਖਦੇ। ਜਿਵੇਂ ਇਹ ਮਾਈਕ੍ਰੋਫੋਨ ਹੈ ਜਾਂ ਟਿਊਬਾਂ ਹਨ, ਬਲਬ ਹੁੰਦੇ ਹਨ, ਹੋਰ ਕੁਛ ਹੁੰਦਾ, ਆਪਣੀ ਸੱਤਿਆ ਹੁੰਦੀ ਕੁਛ ਨਹੀਂ, ਜਿੰਨੀ ਦੇਰ ਉਹਨਾਂ ਵਿੱਚ ਬਿਜਲੀ ਦਾ ਕਰੰਟ ਨਾ ਆਵੇ। ਇਸੇ ਤਰ੍ਹਾਂ ਇਹ ਸਾਰੀਆਂ ਚੀਜ਼ਾਂ ਤਾਂ ਇਉਂ ਹਨ, ਜੜ ਹਨ, ਠੋਸ ਹਨ, ਮੈਟਰ ਹੈ, ਇਹਨਾਂ ਵਿੱਚ ਸੱਤਿਆ ਹੈ ਪਰਮਾਤਮਾ ਦੀ। ਜੇ ਪਰਮਾਤਮਾ ਦੀ ਸੱਤਿਆ ਨਾ ਹੋਵੇ, ਕੁਛ ਵੀ ਨਹੀਂ ਕਰ ਸਕਦੀਆਂ। ਜਿੰਨੇ ਸਰੀਰ ਹਨ, ਕੀੜੀ ਤੋੜਾ ਕੇ ਬ੍ਰਹਮਾ ਤੱਕ, ਸਾਧਨ ਪੰਜਾਂ ਤੱਤਾਂ ਦਾ ਹੀ ਬਣੇ ਹੋਏ। ਹੱਡੀਆਂ ਮਿੱਟੀ ਦੀ, ਪੰਜ ਤੱਤ ਕੇ ਮਿੱਟੀ, ਹੱਡੀਆਂ ਮਿੱਟੀ ਦੀ ਅੰਸ਼ ਹੈ, ਹੱਡੀਆਂ ਵਿੱਚ ਨਾੜੀਆਂ ਮਾਸ ਜੜਿਆ ਹੋਇਆ ਹੈ, ਉਹ ਮਿੱਟੀ ਦੀ ਅੰਸ਼ ਹੈ, ਉਹਦੇ ਵਿੱਚ ਨਾੜੀਆਂ ਹਨ, 72,72,00,000 10,200 ਨਾੜੀ ਹੈ, ਉਹ ਮਿੱਟੀ ਦੀ ਅੰਸ਼ ਹੈ ਜਿਹੜੀਆਂ ਗੰਦਮੰਦ ਨਾਲ ਹੀ ਭਰੀਆਂ ਹੋਈਆਂ ਹਨ, ਅਤੇ ਉਹਦੇ ਉੱਪਰ ਚਮੜਾ ਹੈ ਜਿਹੜਾ ਸਕਿਨ, ਇਹ ਵੀ ਮਿੱਟੀ ਦੀ ਅੰਸ਼ ਹੈ, ਉਹਦੇ ਵਿੱਚ 3.5-4 ਕਰੋੜ ਹੈ, ਉਹ ਵੀ ਮਿੱਟੀ ਦੀ ਅੰਸ਼ ਹੈ, ਇਹ ਮਿੱਟੀ। ਪਾਣੀ ਇਹਦੇ ਵਿੱਚ ਹੈ, ਪਸੀਨਾ, ਲਾਲਾਂ, ਹੋਰ ਯੂਰਨ, ਲੱਟਰ ਪਟੇ, ਇਹ ਚੀਜ਼ਾਂ ਜਿਹੜੀਆਂ, ਇਹ ਪਾਣੀ ਹੈ, ਇਹਦੇ ਵਿੱਚ ਅੱਗ ਹੈ, ਅੱਗ ਕੀ ਹੈ, ਸ਼ੁਦਾ ਪਪਾਸਾ ਅਰਸ ਨਿੰਦਰਾ ਕ੍ਰਾਂਤੀ, ਇਹ 5 ਅੱਗ ਦੇ ਸੁਭਾਵ ਹਨ। ਹਵਾ ਹੈ, ਉਛਲਣਾ, ਪਸਰਨਾ, ਸੁੱਚਣਾ ਇਤਿਆਦ, ਜੋ ਕੁਛ ਹੈ, ਜ਼ਿਆਦੇ ਆਸਰੇ ਅੱਖਾਂ ਖੁੱਲ੍ਹਦੀਆਂ ਹਨ, ਹੱਥ ਪੈਰ ਹਿਲਦੇ ਨਾ, ਘਰ ਬਾਨ ਹੋਵੇ ਕੁਛ ਨਹੀਂ ਕਰ ਸਕਦੇ, ਇਸ ਕਰਕੇ ਹਵਾ ਹੈ, ਆਕਾਸ਼ ਖਾਲੀ ਗੈਪ ਨੂੰ ਕਹਿੰਦੇ। 5 ਤੱਤਾਂ ਦੇ ਸਾਰੇ ਸਰੀਰ ਇਹਨਾਂ ਨੂੰ ਬਣਾ ਬਣੂ ਕੇ ਬਣਾ, ਜਿਵੇਂ ਇੱਕ ਮਕਾਨ ਹੈ, 5 ਤੱਤਾਂ ਨਾਲ ਹੀ ਬਣਦਾ, ਉਹ ਵੀ ਪਹਿਲਾਂ ਮਿੱਟੀ ਲਈ, ਮਿੱਟੀ ਪਾਣੀ 'ਚ ਗੁੰਨੀ, ਗੁੰਨ ਕੇ ਉਹਦੀਆਂ ਇੱਟਾਂ ਪੱਥੀਆਂ ਪਾ ਕੇ, ਜੋ ਸੰਚੇ ਸੁੰਚੇ ਹੁੰਦੇ ਹਨ, ਫਿਰ ਉਹਨਾਂ ਨੂੰ ਅੱਗ ਵਿੱਚ ਰੱਖਿਆ, ਯਾਨੀ ਪੱਠਿਆਂ ਪੁੱਠਿਆਂ ਵਿੱਚ ਰੱਖਿਆ, ਤੀਜਾ ਤੱਤ ਮਿਲ ਗਿਆ, ਪੱਠੇ 'ਚੋਂ ਕੱਢ ਕੇ ਫਿਰ ਹਵਾ 'ਚ ਰੱਖਿਆ, ਹਵਾ ਨਾਲ ਠੰਡੀਆਂ ਹੋਈਆਂ, ਅਤੇ ਆਕਾਸ਼ ਜਦੋਂ ਮਕਾਨ ਬਣਿਆ, ਆਕਾਸ਼ ਗਾਇਬ ਹੈ, ਉਦੋਂ ਕਿੰਨਾ ਲੈ ਜਾਓ ਬਾਹਰਲੇ ਮਕਾਨ, ਦੁਨੀਆਂ ਦੇ ਵਿੱਚ ਅਸੀਂ ਦੇਖਦੇ ਹਾਂ, ਇੰਗਲੈਂਡ ਦੇਖਦੇ ਹਾਂ, 50-50 ਮੰਜ਼ਲੇ 60-60 ਮੰਜ਼ਲੇ ਮਕਾਨ ਉੱਪਰੀ ਉੱਪਰ ਜਾਂਗੇ, ਉੱਥੇ ਜ਼ਮੀਨ ਥੋੜ੍ਹੀ ਹੈ, ਇੰਗਲੈਂਡ ਸਾਰਾ ਹੀ ਮੁਲਕ ਜਿਹੜਾ ਹੈ ਪੰਜਾਬ ਜਿੱਡਾ ਗਿਆ ਸਾਰਾ, ਲੇਕਿਨ ਉੱਥੇ ਜਗ੍ਹਾ ਬੜੀ ਥੋੜ੍ਹੀ ਹੈ, ਤੰਗੀ, ਇਸ ਕਰਕੇ ਉੱਪਰੀ ਉੱਪਰ ਜਾਂਦੇ ਨੇ, ਯਾਨੀ ਮਕਾਨ ਦੀ ਸ਼ਕਲ ਬਣਾਉਂਦੇ ਬਹੁਤ ਉੱਪਰੀ ਉੱਪਰ। ਸੋ ਇਸ ਤਰੀਕੇ ਸਿਰ 5 ਤੱਤ ਨੇ ਸਾਰੀ ਦੁਨੀਆਂ ਵਿੱਚ, ਗੁਰੂ ਜੀ ਕਹਿਣ ਲੱਗੇ 6ਵਾਂ ਇਹਨਾਂ ਸਾਰਿਆਂ ਤੋਂ ਉੱਚਾ ਪਰਮਾਤਮਾ, ਉੱਚਾ ਪਰਮਾਤਮਾ ਹੈ। ਇਹ ਸੁਣ ਕੇ ਫਿਰ ਉਹਨਾਂ ਪੁੱਛਿਆ, ਗੋਰਖ ਨੇ, ਗੁਰੂ ਨਾਨਕ ਜੀ ਫਿਰ ਇਉਂ ਦੱਸੋ, ਉਹਦੇ ਉੱਪਰੋਂ ਵੀ ਪਰਮਾਤਮਾ ਤੋਂ ਵੀ ਉੱਚੀ ਕੋਈ ਚੀਜ਼ ਹੈ? ਕਹਿਣਗੇ ਹਾਂ, ਉੱਚੇ ਉੱਪਰ ਉੱਚਾ ਨਾਮ, ਉਸ ਪਰਮੇਸ਼ਰ ਤੋਂ ਵੀ ਉੱਚਾ ਪਰਮੇਸ਼ਰ ਦਾ ਨਾਮ ਹੈ, ਕਿਉਂ ਉਹ ਸਾਰੇ ਪਰਿਪੂਰਨ ਹੈ, ਨਿਰਗੁਣ ਹੋਣ ਕਰਕੇ ਦੀਂਦਾ ਨਹੀਂ ਹੈ, ਉਹਦੀਆਂ ਸ਼ਕਤੀਆਂ ਵੀ ਉਹਦੇ ਨਾਲ ਹੀ ਹਨ, ਵਿੱਚ ਹੀ ਹਨ, ਜਿਹੜੀ ਵਸਤੂ ਦੀ ਸ਼ਕਤੀ ਉਹਦੇ ਵਿੱਚ ਹੀ ਰਿਹਾ ਕਰਦੀ ਹੈ। ਹਾਂ, ਜਦੋਂ ਉਹਦਾ ਨਾਮ ਜਪੀਂਦਾ, ਉਹੀ ਸ਼ਕਤੀਆਂ ਉਹਦੇ ਸਮੇਤ ਪ੍ਰਗਟ ਹੋ ਜਾਂਦੀਆਂ, ਤਾਂ ਉੱਚੇ ਉੱਪਰ ਉੱਚਾ ਨਾਮ, ਇਸ ਕਰਕੇ ਪਰਮੇਸ਼ਰ ਦਾ ਨਾਮ ਪਰਮੇਸ਼ਰ ਨਾਲ ਵੀ ਜ਼ਿਆਦਾ ਵਜ਼ਨਦਾਰ ਹੈ। ਨਾਮ ਅਮੋਲਕ ਜੀ ਮੇਰੇ ਸਾਹਿਬ ਦਾ, ਨਾਮ ਅਮੋਲਕ ਜੀ ਮੇਰੇ ਸਾਹਿਬ ਦਾ, ਧਰੂ ਤੋਂ 5 ਬਰਖੋ ਅਨਾਥ ਧਰੂ ਬਾਰਕ, ਪਰ ਸਿਮਰਤ ਅਮਰ ਅਟਾਰੇ। ਪੰਜ ਸਾਲ ਦੀ ਉਮਰ ਵਿੱਚ ਜਿਸਨੇ ਪਰਮੇਸ਼ੁਰ ਦੀ ਭਗਤੀ ਕੀਤੀ, ਨਾਮ ਜਪਿਆ, ਅਟਲ ਪਦਵੀਆਂ ਆਦਿ ਸਭ ਕੁਛ ਪ੍ਰਾਪਤ ਕੀਤਾ, ਤੂੰ ਅਸਦਾ ਘਰੇ ਆਇਆ, ਕਰ ਪਿਆਰ ਪਿਓ ਕੁਛੜ ਲੀਤਾ, ਬਾਹੋਂ ਪਗ ਉਠਾ ਲਿਆ, ਮਨ ਵਿੱਚ ਰੋਸ ਮਤਰੇਈ ਕੀਤਾ, ਜੁਡੋ ਲਿਕਾ ਮਾਂ ਪੁੱਛੇ, ਤੂੰ ਸੁਹਾਣੀ ਹੈ ਕਿ ਸੁਨੀਤਾ, ਸੁਹਾਣੀ ਹੈ ਜਨਮ ਦੀ, ਨਾਮ ਨਾ ਭਗਤੀ ਕਰਮ ਦੜੀਤਾ, ਕਿਸ ਉੱਦਮ ਤੇ ਰਾਜ ਮਿਲੇ, ਸ਼ਤਰੂ ਦੇ ਹੋਵਣ ਸੋ ਮੀਤਾ, ਪਰਮੇਸ਼ਰ ਆਰਾਧੀਏ ਜਿੱਦੂ ਹੋਈਏ ਪਤਤ ਪਨੀਤਾ, ਬਾਹਰ ਚੱਲਿਆ ਕਰਨ ਤਪ, ਮਨ ਵੈਰਾਗੀ ਹੋਏ ਅਤੀਤਾ, ਨਾਰਦ ਮਨ ਉਪਦੇਸ਼ਿਆ ਨਾਮ ਨਿਧਾਨ ਅਮਿਓ ਰਸ ਪੀਤਾ, ਪਿੱਛੋਂ ਰਾਜੇ ਸਦਿਆ, ਅਬ ਚਲ ਰਾਜ ਕਰੋ ਨਿਤ ਨੀਤਾ, ਗੁਰਮੁਖ ਹਾਲ ਚੱਲੇ ਜਗ ਜੀ। ਧਰੂਨ ਦਾ ਸਾਰਾ ਹੀ ਹਾਲ ਭਾਈ ਸਾਹਿਬ ਗੁਰਦਾਸ ਨੇ ਇੰਨੇ ਅੱਖਰਾਂ ਵਿੱਚ ਲਿਖ ਦਿੱਤਾ। ਹਾਂਜੀ, ਧਰੂਨ ਤੋਂ ਪੁੱਛੋ ਪਰਮੇਸ਼ੁਰ ਦੇ ਨਾਮ ਦੀ ਮਹਿਮਾ, ਪਰਮੇਸ਼ੁਰ ਦੇ ਨਾਮ ਦੀ ਮਹਿਮਾ ਪੁੱਛੋ ਪਹਿਲਾਦ ਤੋਂ, ਕਰ ਹਰਨਾਕਸ਼ ਦੈਂਤ ਦੇ ਕਲਰ ਕਮਲ ਭਗਤ ਪਹਿਲਾਦ, ਪੜ੍ਹਨ ਪਠਾਇਆ ਚਾਰ ਸਾਲ, ਪਾਧੇ ਜਿੱਥੋਂ ਅਹਿਲਾਦ, ਸਿਮਰੇ ਮਨ ਵਿੱਚ ਰਾਮ ਨਾਮ, ਗਾਵੇ ਸ਼ਬਦ ਅਨਾਦ ਨਾਦ, ਭਗਤ ਕਰਨ ਸਭ ਚਾਟੜੇ, ਪਾਧੇ ਹੋਏ ਰੇ ਵਿਸ਼ਮਾਦ, ਰਾਜੇ ਪਾਸ ਰੁਆਇਆ ਦੁਖੀ ਦੈਂਤ ਵਧਾਇਆ ਬਾਦ, ਜਲ ਅਗਨੀ ਵਿੱਚ ਛੱਟਿਆ ਜਲਿਨ ਡੁੱਬੇ ਗੁਰ ਪ੍ਰਸ਼ਾਦ, ਕੱਢ ਖੜਗ ਸਭ ਪੁੱਛਿਆ ਕੌਣ ਸੋ ਤੇਰਾ ਹੈ ਉਸਤਾਦ, ਥੰਮ ਪਾੜ ਹਰ ਨਿਕਸਿਆ ਨਰਸਿੰਘ ਰੂਪ ਅਨੂਪ ਅਨਾਦ, ਬੇਮੁਖ ਫਕਰ ਪਿਛਾੜਿਓ ਸੰਤ ਸਹਾਈ ਆਦ ਜੁਗਾ, ਜੈ ਜੈਕਾਰ ਕਰਨ ਬ੍ਰਹਿਮ। ਹਾਂ, ਪਹਿਲਾ ਤੋਂ ਪੁੱਛੋ ਪਹਿਲਾ, 9 ਸਾਲ ਦੀ ਉਮਰ ਵਿੱਚ ਜਦੋਂ ਪੜ੍ਹਨ ਪਠਾਇਆ, ਇਹਦੇ ਅੰਦਰ ਪੂਰਵਲੇ ਸੰਸਕਾਰਾਂ ਕਰਕੇ ਪਰਮੇਸ਼ੁਰ ਦੇ ਨਾਮ ਦੀ ਲਿਵ ਲੱਗੀ ਹੋਈ ਸੀ, ਸਾਸੰਗ ਭਜਨ ਹਰ ਇੱਕ ਦੇ ਅੰਦਰ ਹੋ ਰਿਹਾ ਹੈ, ਪੈਰ ਦੇ ਅੰਗੂਠੇ ਤੋਂ ਲਾ ਕੇ ਸਿਰ ਦੀ ਚੋਟੀ ਤੱਕ, ਨੌਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ਼ਕਾ ਵਿਸਰਾਮ, ਪੈਰ ਦੇ ਅੰਗੂਠੇ ਤੋਂ ਲਾ ਕੇ ਸਿਰ ਦੀ ਚੋਟੀ ਤੱਕ ਨਾਮ ਦੀ ਧੁਨੀ ਹੁੰਦੀ ਹੈ, ਸਵਾਸ ਸਵਾਸ ਨਾਮ ਦੀ ਧੁਨੀ ਹੁੰਦੀ ਹੈ, ਪਰਾਵਾਣੀ ਵਿੱਚ ਨਾਮ ਦੀ ਧੁਨੀ ਹੁੰਦੀ ਹੈ, ਹਿਰਦੇ ਵਿੱਚ ਨਾਮ ਦੀ ਧੁਨੀ ਹੁੰਦੀ ਹੈ, ਕੰਟਕੀ ਮਧਮਾ ਵਿੱਚ ਨਾਮ ਦੀ ਧੁਨੀ ਹੁੰਦੀ ਹੈ, ਵੇਖਰੀ ਬਾਣੀ ਦੁਆਰਾ ਤਾਂ ਹਰੇਕ ਹੀ ਕਹਿ ਸਕਦਾ ਹੈ, ਦੋ ਅੱਖਾਂ ਨੱਕ ਦੀ ਜੜ ਅੱਗੇ ਚੱਕਰ ਜੀ ਨੂੰ ਇੱਥੇ ਨਾਮ ਦੀ ਧੁਨੀ ਹੁੰਦੀ ਹੈ, ਇਸ ਤੋਂ ਉੱਪਰ ਤ੍ਰਿਕੁਟੀ ਹੈ ਉਹਦੇ ਵਿੱਚ ਨਾਮ ਦੀ ਧੁਨੀ ਹੁੰਦੀ ਹੈ, ਉੱਪਰ ਦਸਵਾਂ ਦੁਆਰ ਉਹਦੇ ਵਿੱਚ ਨਾਮ ਦੀ ਧੁਨੀ ਹੁੰਦੀ ਹੈ, ਅੱਠੇ ਪਹਿਰ ਪਰਮੇਸ਼ੁਰ ਦੇ ਨਾਮ ਦੀ ਧੁਨੀ ਹਰ ਇੱਕ ਇਨਸਾਨ ਦੇ ਅੰਦਰ ਹੋ ਰਹੀ ਹੈ, ਪਰ ਹਰ ਇੱਕ ਨਹੀਂ ਸੁਣ ਸਕਦਾ, ਕੋਈ ਕੋਈ ਵਿਰਲਾ ਕੋਟਨ ਮੇ ਕੋ ਹੈ ਜਿਸਨੇ ਇਸਨੂੰ ਸੁਣੇ, ਅੱਠੇ ਪਹਿਰ ਰੋਮ ਰੋਮ ਵਿੱਚੋਂ ਉਸਨੂੰ ਇਹੀ ਸੁਣਾਈ ਨੇ, ਸਰੀਰ ਇੱਕ ਇਹੋ ਜਿਹੀ ਵਸਤੂ ਬਣੀ ਹੈ ਜਿਸਦੇ ਜਿਸ ਮਕਾਨ ਦੇ 9 ਦਰਵਾਜ਼ੇ ਰੱਖੇ ਹੋਏ ਹਨ, 10ਵਾਂ ਪਰਮੇਸ਼ੁਰ ਨੇ ਗੁਪਤ ਰੱਖਿਆ ਹੈ, 9 ਦਰਵਾਜ਼ੇ ਕਾਇਆ ਕੋਟ ਹੈ, 10ਵਾਂ ਗੁਪਤ ਰਖੀਜੈ, ਵਜਰ ਕਪਾਟ ਨਾ ਖੁੱਲਣੀ ਗੁਰ ਸ਼ਬਦ ਘੁਲੀਜੈ, ਅਨੰਦ ਵਾਜੇ ਧੁਨ ਵੱਜਦੇ ਗੁਰ ਸ਼ਬਦ ਸੁਣੀਜੈ, ਤਿਤ ਘਟ ਅੰਦਰ ਚਾਨਣਾ ਕਰ ਭਗਤ ਮਲੀਜੈ, ਸਭੇ ਕੋ ਵਰਤਾ ਜਿਨ ਚਾਈ ਬਾਬਾ ਸੱਚੇ ਪਾਤਸ਼ਾਹ ਤੂੰ ਸੱਚੀ ਬਣਾਈ। ਹਾਂ, ਇਉਂ ਇਸ ਮਕਾਨ ਦੇ ਅੰਦਰ ਗੁਰੂ ਤੀਸਰੇ ਪਾਤਸ਼ਾਹ ਤਾਂ ਕਹਿੰਦੇ ਨੇ, ਹਰਜੂ ਪਿਆਰੇ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ, ਵੱਜਦਾ ਹੈ ਵਾਜਾ ਪਾਉਣ ਦਾ ਵਜਾਇਆ, ਵੱਜਦਾ ਹੈ ਵਾਜਾ ਪਾਉਣ ਦਾ ਵਜਾਇਆ, ਵਾਜਾ ਪਾਉਣ ਦਾ ਵਜਾਇਆ। ਜੁਲਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ ਵਜਾਇਆ ਵਾਜਾ ਪਾਉਣ ਨੌਂ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰੂ ਦੁਆਰੇ ਲਾਏ ਭਾਵਨੀ ਇਤਨਾ ਦਸਵਾਂ ਦੁਆਰ ਦਿਖਾਇਆ ਤੈਂ ਅਨੇਕ ਰੂਪ ਨੌ ਨਵ ਨਿਤ ਇਸਦਾ ਅੰਤ ਨ ਜਾਈ ਪਾਇਆ ਕਹੇ ਨਾਨਕ ਹਰ ਜੀਉ ਪਿਆਰੇ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ ਕਿਸੇ ਰਾਜਾ ਨੇ ਬਗੀਚਾ ਲਗਾਇਆ ਬਹੁਤ ਸੁੰਦਰ ਅੱਛੇ ਅੱਛੇ ਫਲਾਂ ਵਾਲਾ ਤਾਂ ਉਸਦੇ ਚਾਰ ਚੁਫਾਰੇ ਚੁਫੇਰੇ ਇੱਕ ਚਾਰ ਦੀਵਾਰੀ ਕੀਤੀ ਜਿਸਦੇ ਉੱਪਰ ਬਹੁਤ ਕਿਸਮ ਕਿਸਮ ਦੀ ਅੱਛੀ ਅੱਛੀ ਚਿੱਤਰਕਾਰੀ ਕੀਤੀ ਦਿਲਕਸ਼ ਚਿੱਤਰਕਾਰੀ ਕੀਤੀ ਜਿਹਨੂੰ ਦੇਖ ਕੇ ਇਨਸਾਨ ਅੱਗੇ ਹਿੱਲੀ ਨਾ ਸਕੇ ਉਸਦਾ ਦਰਵਾਜ਼ਾ ਰੱਖਿਆ ਦਰਵਾਜ਼ਾ ਉਹਦੇ ਉੱਪਰ ਵੀ ਬਹੁਤ ਸਾਰਾ ਅੱਛੀ ਅਤੇ ਅੱਛੀ ਚਿੱਤਰਕਾਰੀ ਇਉਂ ਉਸਦੇ ਅੰਦਰੋਂ ਬਗੀਚਾ ਚੰਗੇ ਚੰਗੇ ਫਲਾਂ ਵਾਲੇ ਦਰੱਖਤ ਚੰਗੇ ਚੰਗੇ ਫੁਲਵਾੜੀਆਂ ਲੱਗੀਆਂ ਉਸਦੇ ਵਿੱਚ ਇੱਕ ਅਟਾਰੀ ਬਣਾਈ ਨੌ ਮੰਜ਼ਲੀ ਜਿਹਦੇ ਵਿੱਚ ਇੱਕ ਗੁਪਤ ਮੰਜ਼ਲ ਰੱਖੀ ਜਿਸਨੂੰ ਦਸਵੀਂ ਮੰਜ਼ਲ ਦੱਸਿਆ ਹਰ ਮੰਜ਼ਲ ਜਿਤਨੀ ਸੀ ਇਕੱਲੀ ਇਕੱਲੀ ਉਹਨਾਂ ਵਿੱਚ ਅੱਛੀ ਅਤੇ ਅੱਛੀ ਦਿਲਕਸ਼ ਚਿੱਤਰਕਾਰੀ ਕੀਤੀ ਆਖਰੀ ਦਸਵੀਂ ਦੇ ਵਿੱਚ ਉਸ ਰਾਜਾ ਨੇ ਆਪਣਾ ਤਖ਼ਤ ਰੱਖਿਆ ਉਹਦੇ ਉੱਪਰ ਆਪਣਾ ਨਿਵਾਸ ਅਤੇ ਪੰਫਲੇਟਾਂ ਦੁਆਰਾ ਜਾਂ ਇਸ਼ਤਿਹਾਰਾਂ ਦੁਆਰਾ ਉਹਨੇ ਮਨਾਦੀ ਕਰਵਾ ਦਿੱਤੀ ਮੈਂ ਇਸ ਬਗੀਚੇ ਵਿੱਚ ਰਹਿੰਦਾ ਹਾਂ ਇਸ ਅਟਾਰੀ ਵਿੱਚ ਰਹਿੰਦਾ ਹਾਂ ਜਿਹੜਾ ਮੈਨੂੰ ਢੂੰਡ ਲਏਗਾ ਉਹਨੂੰ ਮੈਂ ਆਪਣੇ ਵਰਗਾ ਹੀ ਬਣਾ ਲਵਾਂਗਾ ਆਪਣੇ ਵਰਗੇ ਹਕੂਕ ਦੇ ਦਿਆਂਗਾ ਇਹ ਮਨਾਦੀ ਕਰਤੀ ਸਾਰੇ ਲੋਕਾਂ ਨੇ ਕਈਆਂ ਨੇ ਇਸ ਮੁਨਾਦੀ ਦੀ ਪਰਵਾਹ ਹੀ ਨਹੀਂ ਕੀਤੀ ਸੁਣੀ ਉਹ ਨਹੀਂ ਹੋਣੀ ਹੈ ਕਿਸੇ ਕਿਸੇ ਨੇ ਸੁਣੀ ਤਾਂ ਚਲੋ ਕਿਵੇਂ ਢੂੰਡ ਸਕਾਂਗੇ ਇਹ ਛੱਡੋ ਖਿਆਲ ਹੀ ਨਾ ਕੀਤਾ ਕੋਈ ਕੋਈ ਆਏ ਸੁਣ ਕੇ ਵੀ ਢੂੰਡੀਏ ਰਾਜੇ ਨੂੰ ਚੱਲ ਕੇ ਦੇਖੀਏ ਜ਼ਰਾ ਉਸੇ ਜੋ ਚਾਰ ਦੀ ਵਾਰੀ ਸੀ ਉਹਦੀ ਬਾਹਰਲੀ ਚਿੱਤਰਕਾਰੀ ਦੇਖ ਕੇ ਬਹੁਤੇ ਭੁੱਲ ਕੇ ਗਾਂ ਤੁਰੀ ਨਾ ਸਕੇ ਇਤਨੀ ਦਿਲਕਸ਼ ਸੀ ਕੋਈ ਕੋਈ ਦਰਵਾਜ਼ੇ 'ਤੇ ਪਹੁੰਚੇ ਉੱਥੇ ਵੀ ਚਿੱਤਰਕਾਰੀ ਦੇਖ ਕੇ ਬਹੁਤ ਸਾਰੇ ਉੱਥੇ ਰਹਿ ਗਏ ਉਹਨਾਂ ਤੋਂ ਕੁਛ ਇਹੋ ਜਿਹੇ ਚੰਗੇ ਸੂਖਮ ਵਿਚਾਰ ਵਾਲੇ ਅੱਗੇ ਗਏ ਵੇਸ਼ਨਾ ਰਾਜਿਆਂ ਨੂੰ ਢੂੰਡਣਾ ਹੈ ਅੱਗੇ ਅੰਦਰ ਆ ਗਏ ਅੰਦਰ ਆ ਕੇ ਉੱਥੇ ਦੇ ਬਗੀਚੇ ਦੀ ਅਤੇ ਫੁਲਵਾੜੀਆਂ ਦੀ ਉਹ ਰੌਣਕ ਜੀ ਨੂੰ ਦੇਖ ਕੇ ਅੱਗੇ ਵੱਧ ਹੀ ਨਾ ਸਕਣ ਕਦੇ ਵੀ ਨਾ ਪੁੱਟ ਸਕਣ ਉੱਥੇ ਰਹਿ ਗਏ ਬਹੁਤੇ ਕਿਸੇ ਕਿਸੇ ਨੇ ਸੋਚਿਆ ਮੈਂ ਤਾਂ ਰਾਜਾ ਨੂੰ ਢੂੰਡਣਾ ਆ ਉਹ ਅਟਾਰੀ ਵਿੱਚ ਮੇਰਾ ਮਤਲਬ ਇਹ ਤਾਂ ਨਹੀਂ ਵੀ ਫੁੱਲ ਫਲ ਦੇਖ ਕੇ ਮੁੜ ਜਾਵਾਂ ਉਹ ਅਟਾਰੀ ਤੱਕ ਪਹੁੰਚਿਆ ਪਹਿਲੀ ਮੰਜ਼ਿਲ 'ਤੇ ਪਹੁੰਚਿਆ ਜਦੋਂ ਉੱਥੇ ਵੀ ਚਿੱਤਰਕਾਰੀ ਦੇਖੀ ਬਹੁਤੇ ਉੱਥੇ ਹੀ ਰਹਿ ਗਏ ਕੋਈ ਕੋਈ ਹੋਰ ਉਦੋਂ ਜ਼ਿਆਦਾ ਸਿਆਣਾ ਦੂਜੀ 'ਚ ਰਹਿ ਗਿਆ ਕੋਈ ਤੀਜੀ ਕਿਸੇ ਤਰ੍ਹਾਂ ਕਰੋੜਾਂ 'ਚੋਂ ਇੱਕ ਅੱਧਾ ਉੱਥੇ ਪਹੁੰਚਿਆ ਜਿਹੜਾ ਨਵਾਂ ਮੰਜ਼ਲਾਂ ਦਸਵੀਂ ਦੇ ਵਿੱਚ ਜਿੱਥੇ ਰਾਜਾ ਦਾ ਨਿਵਾਸ ਸੀ ਆਪਣੇ ਤਖ਼ਤ 'ਤੇ ਬੈਠਾ ਸੀ ਉੱਥੇ ਪਹੁੰਚਿਆ ਰਾਜਾ ਨੇ ਉਸਨੂੰ ਉੱਥੇ ਆਇਆ ਦੇਖ ਕੇ ਆਪਣੇ ਗੱਲ ਨਾਲ ਲਗਾਇਆ ਆਪਣੇ ਵਾਲੇ ਹਕੂਕ ਦੇ ਕੇ ਆਪਣੇ ਵਰਗਾ ਹੀ ਰੁਤਬਾ ਦੇ ਦਿੱਤਾ ਦ੍ਰਿਸ਼ਟਾਂਤ ਹੈ ਵਾਹਿਗੁਰੂ ਅੰਤਰਯਾਮੀ ਇੱਕ ਰਾਜਾਨ ਰਾਜ ਉਸਨੇ ਇੱਕ ਸ੍ਰਿਸ਼ਟੀ ਰਚੀ ਇਹ ਬਗੀਚਾ ਬਣਾਇਆ ਜਿਸ ਬਗੀਚੇ ਵਿੱਚ ਬਹੁਤ ਕਿਸਮ ਦੇ ਦਿਲਕਸ਼ ਚੀਜ਼ਾਂ ਬਣਾਈਆਂ ਇਸੇ ਤਰ੍ਹਾਂ ਸਰੀਰ ਇੱਕ ਨੌ ਮੰਜ਼ਲੀ ਅਟਾਰੀ ਬਣਾਈ ਦੁੱਖਾਂ ਦੁੱਖਾਂ ਤੋਂ ਨਾਸ਼ਕਾਂ ਮੁੱਖ ਆਦਿ ਕੇ ਨੌ ਦਰਵਾਜ਼ੇ ਰੱਖੇ ਗਏ ਇਸਦੇ ਦਸਵਾਂ ਇਹਦੇ ਵਿੱਚ ਗੁਪਤ ਰੱਖਿਆ ਗਿਆ ਉਹਦੇ ਵਿੱਚ ਆਪਣਾ ਨਿਵਾਸ ਰੱਖਿਆ ਉਸਨੇ ਗ੍ਰੰਥਾਂ ਸ਼ਾਸਤਰਾਂ ਦੁਆਰਾ ਮੁਨਾਦੀ ਕਰ ਦਿੱਤੀ ਮੈਂ ਇਸ ਨੌ ਮੰਜ਼ਲੇ ਸਰੀਰ ਦੇ ਵਿੱਚ ਅੰਦਰ ਇੱਕ ਗੁਪਤ ਦਸਵਾਂ ਯਾਨੀ ਮੰਜ਼ਿਲ ਹੈ ਉਹਦੇ ਵਿੱਚ ਮੈਂ ਰਹਿੰਦਾ ਹਾਂ ਜਿਹੜਾ ਮੈਨੂੰ ਇਹਦੇ ਵਿੱਚੋਂ ਢੂੰਡ ਲਏਗਾ ਉਹਨੂੰ ਮੈਂ ਆਪਣੇ ਵਰਗਾ ਹੀ ਬਣਾ ਲਵਾਂਗਾ ਕੋਈ ਕੋਈ ਵਿਰਲੇ ਹਰ ਪਾਸੇ ਹਰ ਚੀਜ਼ ਨੂੰ ਪਿੱਠ ਦੇ ਕੇ ਇੱਕੋ ਹੀ ਗੱਲ ਨੂੰ ਮੁੱਖ ਰੱਖਦੇ ਹੋਏ ਜਿਹੜੇ ਚਲੇ ਗਏ ਕਿਸੇ ਚੀਜ਼ ਦੀ ਪਰਵਾਹ ਨਾ ਕੀਤੀ ਕਿੰਨੀਆਂ ਕਿੰਨੇ ਦਿਲਕਸ਼ ਚੀਜ਼ਾਂ ਨੂੰ ਪਛਾੜਦੇ ਚਲੇ ਗਏ ਕਰੋੜਾਂ ਵਿੱਚੋਂ ਕੋਈ ਕੋਈ ਉੱਥੇ ਪਹੁੰਚਿਆ ਉਸਨੂੰ ਪਰਮਾਤਮਾ ਨੇ ਆਪਣੇ ਵਿੱਚ ਮਿਲਾ ਕੇ ਆਪਣੇ ਵਰਗਾ ਹੀ ਕਰ ਲਿਆ ਜੋ ਇਸਦਾ ਜ਼ਿਕਰ ਕਰਦੇ ਹਨ ਉੱਥੇ ਪਹੁੰਚੀਂਦਾ ਹੈ ਨਾਮ ਦੇ ਹੀ ਆਸਰੇ ਨਾਮ ਤੋਂ ਬਿਨਾਂ ਉੱਤੇ ਪਹੁੰਚ ਨਹੀਂ ਸਕੀਦਾ। ਇਸ ਵਾਸਤੇ ਹੀ ਪਰਮੇਸ਼ਵਰ ਦਾ ਨਾਮ ਇੱਕ ਅਮੋਲਕ ਵਸਤੂ ਹੈ। ਗੁਰੂ ਨਾਨਕ ਜੀ ਕਹਿੰਦੇ ਹਨ ਮਰਦਾਨਿਆਂ, ਪਰਮੇਸ਼ਵਰ ਦੇ ਨਾਮ ਦੀ ਮਹਿਮਾ ਨੂੰ ਪਰਮੇਸ਼ਵਰ ਦੇ ਪਿਆਰੇ ਹੀ ਜਾਣਦੇ ਹਨ। ਮਹਿਮਾ ਹਰ ਨਾਮ ਦੀ ਸੰਤਾਂ ਦੇ ਕੀਤੇ, ਇਸ਼ਨਾਨ ਆਦਿ ਕਰਕੇ ਆਪਣੇ ਭਜਨ ਦੇ ਕਮਰੇ ਵਿੱਚ ਚਲਾ ਜਾਂਦਾ। ਉੱਥੇ ਪਹਿਰ ਦਿਨ ਚੜੇ ਤੱਕ ਬੈਠ ਕੇ ਭਜਨ ਕਰਦਾ। ਉਸਨੇ ਇਹ ਹੁਕਮ ਕੀਤਾ ਹੋਇਆ ਸੀ, ਪਹਿਰ ਦਿਨ ਚੜੇ ਤੱਕ ਜਿਤਨੀ ਦੇਰ ਤੱਕ ਮੈਂ ਬਾਹਰ ਨਾ ਆ ਜਾਵਾਂ, ਕੁਛ ਵੀ ਹੋ ਜਾਵੇ, ਮੈਨੂੰ ਕੋਈ ਨਾ ਬੁਲਾਵੇ। ਸੋ ਇਹ ਉਸਨੇ ਆਰਡਰ ਕੀਤਾ ਹੋਇਆ ਸੀ। ਨਿਯਮ ਦਾ ਇਤਨਾ ਪੱਕਾ ਸੀ, ਯਾਨੀ ਪਰਮੇਸ਼ੁਰ ਦੇ ਭਜਨ ਦੇ ਨਿਯਮ ਵਿੱਚ ਕਿੰਨੀਆਂ ਬਰਕਤਾਂ। ਇਉਂ ਇਸੀ ਤਰ੍ਹਾਂ ਸਮਾਂ ਗੁਜ਼ਰਦਾ ਚਲਾ ਗਿਆ। ਕਿਸੇ ਹੋਰ ਰਾਜਾ ਨੇ ਸੁਣਿਆ ਵੀ ਉਹ ਤਾਂ ਪਹਿਰ ਦਿਨ ਚੜੇ ਤੱਕ ਆਪਣੇ ਭਜਨਗਾਹ ਤੋਂ ਬਾਹਰ ਹੀ ਨਹੀਂ ਆਉਂਦਾ, ਉਦੋਂ ਪਹਿਲਾਂ ਕਿਉਂ ਨਾ ਉਸਦੇ ਸ਼ਹਿਰ ਦੇ ਉੱਪਰ ਚੜ੍ਹਾਈ ਕਰਕੇ ਉਹ 'ਤੇ ਕਬਜ਼ਾ ਕਰ ਲਈਏ। ਆਪਾਂ ਧਾਪੀ ਦਾ ਸਮਾਂ ਸੀ। ਆ ਗਿਆ ਬਾਹਰ, ਉਸਨੇ ਆ ਕੇ ਸੁਨੇਹਾ ਭੇਜਿਆ, ਵਕੀਲ ਭੇਜ ਦੇਣ ਪਹਿਲਾਂ ਵੀ ਜਾਂ ਤਾਂ ਲੜਾਈ ਕਰ, ਮੁਕਾਬਲੇ ਜਾ, ਵਰਨਾ ਅਸੀਂ ਹਮਲਾ ਕਰਕੇ ਤੇਰੇ ਸ਼ਹਿਰ ਨੂੰ ਆਪਣੇ ਕਬਜ਼ੇ ਕਰਦੇ ਹਾਂ। ਸੋ ਉਸ ਮੌਕੇ ਵਜ਼ੀਰ ਕੁਛ ਨਹੀਂ ਸੀ ਕਰ ਸਕਦਾ। ਵਜ਼ੀਰ ਨੇ ਰਾਜਾ ਦੀ ਮਾਤਾ ਨੂੰ ਜਾ ਕੇ ਕਿ ਮਾਤਾ ਜੀ, ਹੁਣ ਆਪ ਕਹੋ, ਅਸੀਂ ਕਹਿੰਦੇ ਹਾਂ ਸਾਡੇ 'ਤੇ ਨਾਰਾਜ਼ ਹੋਣੇ, ਕਿਉਂਕਿ ਉਹਨਾਂ ਦਾ ਪ੍ਰਣ ਹੈ ਵੀ ਉਸ ਵਕਤ ਤੱਕ ਮੈਨੂੰ ਕੋਈ ਨਾ ਬੁਲਾਵੇ, ਜਿੰਨੀ ਦੇਰ ਤੱਕ ਮੈਂ ਆਪਣਾ ਨਿਤਨੇਮ ਪੂਰਾ ਨਾ ਕਰ ਲਵਾਂ। ਸੋ ਇਹ ਤੁਸੀਂ ਜਾ ਕੇ ਕਹੋ। ਮਾਤਾ ਨੇ ਬਾਰੀ ਥਾਈ ਕਿਹਾ, ਬੇਟਾ ਰਾਜਾ ਖੜਾ ਫਲਾਣਾ, ਕਹਿਣ ਲੱਗਾ ਮੈਂ ਚੜ੍ਹਾਈ ਕਰ ਰਿਹਾ ਸ਼ਹਿਰ 'ਤੇ, ਨਹੀਂ ਆਓ, ਨਹੀਂ ਕੋਈ ਜਵਾਬ ਦਿਓ। ਰਾਜਾ ਕਹਿਣ ਲੱਗਾ ਮਾਤਾ ਜਾਓ, ਪਰਮਾਤਮਾ ਭਲੀ ਕਰੇਗਾ, ਮੇਰੇ ਵਕਤ 'ਚ ਭੰਗ ਨਾ ਪਾਓ। ਮਾਤਾ ਵੀ ਡਰਦੀ ਹੋਈ ਚਲੀ ਗਈ। ਪਰਮੇਸ਼ਰ ਦੀ ਖੇਲ ਇਹੋ ਜਿਹੀ ਵਰਤੀ, ਉਸਦੇ ਅਸਤਬਲ 'ਚੋਂ ਪਰਮਾਤਮਾ ਨੇ ਉਹਦਾ ਰੂਪ ਧਾਰ ਕੇ ਘੋੜੇ 'ਤੇ ਅਜ਼ੀਮ ਪਵਾਈ। ਉਹ ਜਾ ਕੇ ਜੰਗ ਕੀਤਾ, ਦੂਸਰੇ ਰਾਜੇ ਨੂੰ ਸ਼ਿਕਸਤ ਦਿੱਤੀ, ਕਿਉਂਕਿ ਪਰਮਾਤਮਾ ਦਾ ਬਲ ਸੀ, ਇਕੱਲੇ ਨੂੰ ਸਾਰੀ ਫੌਜ ਨੂੰ ਸ਼ਿਕਸਤ ਦਿੱਤੀ। ਉਹ ਰਾਜਾ ਸ਼ਿਕਸਤ ਖਾ ਕੇ ਮੂੰਹਦੀ ਖਾ ਕੇ ਮੁੜ ਜਾਂਦਾ ਹੈ। ਜਦੋਂ ਰਾਜਾ ਉੱਠ ਗਿਆ ਅਤੇ ਉੱਠ ਕੇ ਤਵੇਲੇ ਵੱਲ ਗਿਆ ਦੇਖਣ ਵਾਸਤੇ, ਚੱਕਰ ਮਾਰਨ ਵਾਸਤੇ ਘੋੜਿਆਂ ਘੜਿਆਂ ਨੂੰ, ਕਹਿਣ ਲੱਗਾ ਕੀ ਗੱਲ ਹੈ ਬਈ, ਅਸਤਬਲ ਦੇ ਜਿਹੜੇ ਜਮਾਂਦਾਰ ਸਨ ਇਹ ਘੋੜੇ ਨੂੰ ਕਿਉਂ ਪਸੀਨਾ ਆਇਆ ਹੋਇਆ, ਕੌਣ ਲੈ ਕੇ ਗਿਆ ਸੀ ਇਸਨੂੰ? ਕਹਿਣ ਸਰਕਾਰ ਆਪ ਹੀ ਲੈ ਕੇ ਗਏ ਸੀ, ਆਪ ਨੇ ਹੀ ਕਿਹਾ ਸੀ ਅਤੇ ਜ਼ੀਨ ਪਾਓ, ਜ਼ੀਨ ਕਸੀ ਗਈ, ਆਪ ਰਾਜਾ ਨੂੰ ਸ਼ਿਕਸ਼ ਦੇ ਆ ਗਏ, ਇੱਥੇ ਘੋੜਾ ਦੇ ਗਏ, ਹੁਣ ਪੁੱਛਦੇ ਕਿਉਂ? ਉਸ ਮੌਕੇ ਦੇਖਿਆ ਰਾਜੇ ਨੇ ਵੀ ਪਰਮਾਤਮਾ ਹੀ ਖੇਲ ਵਰਤਾ ਆ ਗਿਆ, ਜਿਹੜੇ ਇਹੋ ਜਿਹੇ ਨਿਤਨੇਮ ਹੀ ਪੱਕੇ ਨੇ ਪਰਮਾਤਮਾ ਦੀ ਕਿਰਪਾ ਉਹਨਾਂ ਤੇ ਇਉਂ ਬਹੁਤ ਸਾਰੀ ਹੁੰਦੀ। ਇਸ ਕਰਕੇ ਪਰਮੇਸ਼ਰ ਦੇ ਨਾਮ ਦੀ ਮਹਿਮਾ ਕਥਨੀ ਹੈ। ਗੁਰੂ ਜੀ ਕਹਿਣ ਲੱਗੇ ਮਰਦਾਨਿਆ, ਜਿਵੇਂ ਹੀਰੇ ਲਾਲ ਜਵਾਰਾ ਦੀ ਪਛਾਣ ਜਵਾਰੀਆਂ ਨੂੰ ਹੈ, ਤਾਂ ਪਰਮੇਸ਼ਰ ਦੇ ਨਾਮ ਦੀ ਮਹਿਮਾ ਪਰਮੇਸ਼ਰ ਦੇ ਪਿਆਰੇ ਜਾਣਦੇ ਹਨ। ਪਰਮੇਸ਼ਰ ਦੇ ਨਾਮ ਦੀ ਮਹਿਮਾ ਦੀ ਬਾਬ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ੍ਰੀ ਸੁਖਮਨੀ ਸਾਹਿਬ 24 ਸਲੋਕ 24 ਅਸ਼ਟਪਦੀਆਂ ਤਕਰੀਬਨ 24,000 ਅੱਖਰ ਹੈ ਜਿਸ ਦਾ ਉਚਾਰਨ ਕੀਤਾ, ਜਿਹਦਾ ਇੱਕ ਪਾਠ ਰੋਜ਼ ਕੀਤੀਆਂ ਅੱਠਾਂ ਪੈਰਾਂ ਦੇ ਸਵਾਸ ਸਫਲੇ ਹੋ ਜਾਂਦੇ ਹਨ। ਦੋ ਪਾਠ ਰੋਜ਼ਾਨਾ ਕਰ ਲਏ ਜਾਣ, ਮਹੀਨੇ 'ਚ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਫਲ ਹੋ ਜਾਂਦਾ ਹੈ। ਇਸ ਦੇ ਵਿੱਚ 4 ਵੇਦ, 6 ਸ਼ਾਸਤਰ, 18 ਪੁਰਾਣ, 27 ਸਿਮਰਤੀਆਂ, ਤੌਰੇਤ, ਇੰਜੀਲ, ਪੁਰਾਣ ਸਭ ਦਾ ਸਿਧਾਂਤ ਆ ਜਾਂਦਾ ਹੈ। ਜਿਤਨੇ ਨਤਮਤਾਂਤਰਾਂ ਦੇ ਧਾਰਮਿਕ ਪੁਸਤਕਾਂ ਸਭ ਦਾ ਸਿਧਾਂਤ, ਕਰਮ, ਉਪਾਸ਼ਨਾ, ਗਿਆਨ, ਵਿਗਿਆਨ, 4 ਗੱਲਾਂ ਹਨ। ਜਿਹੜੇ ਇਸ ਦੇ ਅਨੁਸਾਰ ਚੱਲਦੇ ਹਨ ਉਹ ਜੀਵਨ ਮੁਕਤ ਹਾਸਲ ਕਰਦੇ ਹਨ। ਹਾਂ, ਪਹਿਲੀ ਅਸ਼ਟਪਦੀ ਵਿੱਚ ਹੀ ਗੁਰੂ ਜੀ ਨੇ ਪ੍ਰਭੂ ਸਿਮਰਨ ਦੇ ਕਿਤਨੇ ਇਕੱਲੀ ਇਕੱਲੀ ਪੰਕਤੀ ਵਿੱਚ ਫਾਇਦੇ ਦਰਸਾਏ ਹਨ। ਪ੍ਰਭੂ ਕੇ ਸਿਮਨ ਗਰਨਮ ਵਸੇ, ਪ੍ਰਭੂ ਕੇ ਸਿਮਨ ਦੁਖ ਜਮਨ ਵਸੈ, ਪ੍ਰਭੂ ਕੇ ਸਿਮਨ ਕਾਲ ਪਰ ਹੈ, ਪ੍ਰਭੂ ਕੇ ਸਿਮਨ ਦੁਸ਼ਮਣ ਟਰੈ, ਪ੍ਰਭ ਸਿਮ ਵਿਘਨ ਨਾ ਲਾਗੇ, ਪ੍ਰਭੂ ਕੇ ਸਿਮਨ ਅੰਧਨ ਜਾਗੈ, ਪ੍ਰਭੂ ਸਿਮਨ ਭਵਨ ਵਿਆਪੈ, ਪ੍ਰਭੂ ਕੇ ਸਿਮਨ ਦੁੱਖ ਨਾ ਸੰਤਾਪੈ, ਪ੍ਰਭੂ ਕੇ ਸਿਮਨ ਸਾਧ ਕੇ ਸੰਗ ਸਭ ਨਿਧਾਨ ਨਾਨਕ ਰੰਗ, ਪ੍ਰਭੂ ਕੇ ਸਿਮਨ ਰਿੱਧ ਸਿੱਧ ਨਾਉ ਨਿਧ, ਪ੍ਰਭੂ ਕੇ ਸਿਮਨ ਗਿਆਨ ਧਿਆਨ ਤਤ ਬੁੱਧ, ਪ੍ਰਭੂ ਕੇ ਸਿਮਨ ਜਪਤਾ ਪੂਜਾ, ਪ੍ਰਭੂ ਕੇ ਸਿਮਨ ਬਿਨਸੈ ਦੂਜਾ, ਸਿਮਨ ਦੇ ਕਿਤਨੇ ਫਾਇਦੇ ਦੱਸੇ ਹਨ। ਇਸ ਕਰਕੇ ਪਰਮੇਸ਼ਰ ਦੇ ਨਾਮ ਦੀ ਮਹਿਮਾ ਜਿਹੜੇ ਸਿਮਰਨ ਕਰਦੇ ਹਨ ਉਹਨਾਂ ਨੂੰ ਪ੍ਰਾਪਤ ਹੁੰਦਾ। ਜਿਹੜੇ ਐਕਸਰਸਾਈਜ਼ ਕਰਦੇ ਹਨ ਔਰ ਖੁਰਾਕ ਖਾਂਦੇ ਨੂੰ ਉਹ ਆਪਣੀ ਜਿਸਮਾਨੀ ਤਾਕਤ ਨੂੰ ਅੱਛੀ ਬਣਾ ਲੈਂਦੇ ਹਨ। ਇਸੇ ਤਰ੍ਹਾਂ ਰੂਹਾਨੀ ਤਾਕਤ ਨੂੰ ਵਧਾਉਣ ਵਾਸਤੇ ਪਰਮੇਸ਼ਰ ਦੇ ਨਾਮ ਦਾ ਅਭਿਆਸ, ਸਤਸੰਗ ਔਰ ਇਹ ਤਾਂ ਦੇ ਪੱਕਾ ਹੋਣਾ ਇਹੀ ਉਪਾਅ ਹੈ। ਸਤਸੰਗ ਇਉਂ ਇਹਨਾਂ ਨੂੰ ਬਚਨ ਦੱਸਿਆ ਹੈ। ਆਓ ਇਉਂ ਗੁਰੂ ਬਾਬਾ ਜੀ ਨੇ ਇਸ ਤਰੀਕੇ ਸੇ ਸਮਝਾਇਆ ਵੀ ਵਾਹਿਗੁਰੂ ਅੰਤਰਜਾਮੀ ਦੇ ਨਾਮ ਦੀਆਂ ਬੇਅੰਤ ਬਰਕਤਾਂ ਹਨ। ਮਾਨਕ ਤਨ ਧਾਰੇ ਦਾ ਫਾਇਦਾ ਇਹੀ ਹੈ, ਮਨੁੱਖਾ ਦੇ ਧਾਰ ਕੇ ਵਾਹਿਗੁਰੂ ਦਾ ਭਜਨ ਕਰੇ। ਅਗਰ ਇਹ ਨਹੀਂ ਕਰਦਾ ਇਹਦਾ ਆਉਣਾ ਫਜ਼ੂਲ ਹੈ। ਆਵ ਨਿਆਇ ਸਿਸ਼ਟਮੇ ਬਿੰਬੂ ਜੇ ਪਸ਼ੂ ਠੋ, ਮਾਨਕ ਤਨ ਧਾਰ ਕੇ ਆਇਆ ਹੈ ਹੈਵਾਨ ਹੀ, ਬਲਕਿ ਮਰੇ ਹੋਏ ਹੈਵਾਨ ਜਾਂ ਖੁੱਤੇ ਵੀ ਨਹੀਂ ਸਮਝੋ। ਇਉਂ ਕਰਕੇ ਆਓ ਇਹਨਾਂ ਨੂੰ ਰੋਚਕ ਬਚਨ ਕਹਿੰਦੇ ਹਨ। ਹੁਣ ਸਮੇਂ ਨੂੰ ਵੀ ਦੇਖੋ ਜ਼ਰਾ, ਇਸੀ ਤਰ੍ਹਾਂ ਸਜੇ ਰਹੋ, ਕਾਹਲ ਨਾ ਕਰੋ, ਕਿਉਂਕਿ ਕੱਲ੍ਹ ਵੀ ਮੈਂ ਅਰਜ਼ ਕੀਤੀ ਸੀ ਦੁੱਧ ਤਾਂ ਪੀ ਲਿਆ, ਮਲਾਈ ਖਾਣ ਵੇਲੇ ਨਾ ਨੱਠ ਜਾਇਆ ਕਰੋ। ਹਾਂਜੀ, ਪਿੱਛੋਂ ਹੁਕਮਨਾਮਾ ਸੁਣ ਕੇ ਫਿਰ ਜਾਇਆ ਕਰੋ। 5-4 ਮਿੰਟ ਲੱਗਦੇ ਨੇ, ਤੁਹਾਨੂੰ ਅੱਛੀ ਤਰ੍ਹਾਂ ਪਤਾ ਵੀ ਵਕਤ ਦੀ ਕਿਤਨੀ ਪਾਬੰਦੀ ਹੈ। ਮੈਂ ਉੱਥੇ ਹੀ ਪ੍ਰਸੰਗ ਛੱਡ ਦਿੰਦਾ ਜਦੋਂ ਵਕਤ ਹੁੰਦਾ, ਭਾਵੇਂ ਕੁਛ ਵੀ ਹੋਵੇ, ਫਿਰ ਵੀ ਜੇ ਨੱਠਣਾ ਭੱਜਣਾ ਫਿਰ ਦੇ ਆਪਣੇ ਆਪ ਹੀ ਸਮਝੋ ਕਿਤਨੀ ਸਮਝ ਹੈ। ਇਸ ਕਰਕੇ ਅਸੀਂ ਤਾਂ ਸ਼ਾਂਤੀ ਨਾਲ ਬੈਠੇ ਹੋ, ਬਲਕਿ ਮਨ ਚਿੱਤ ਲਗਾ ਕੇ ਗੁਰੂ ਦੀ ਉਸਤਤੀ ਕਰੋ, ਗੁਰੂ ਸਤੋਤਰ ਪੜ੍ਹੋ, ਉਸ ਤੋਂ ਬਾਅਦ ਇੱਕ ਮਨ ਕੇ ਅਰਦਾਸ ਵਿੱਚ ਜੁੜੋ, ਫਿਰ 2 ਕੁ ਮਿੰਟ ਜਿਹੜੇ ਤੁਹਾਨੂੰ ਮੈਂ ਇਸ ਵਾਸਤੇ ਸੁਣਾਈਂਦਾ, ਥੋੜ੍ਹਾ ਪ੍ਰੋਗਰਾਮ ਸੁਣਾਈਂਦਾ, ਹੋਰ ਕੋਈ ਉੱਥੇ ਵਿਆਖਿਆ ਨਹੀਂ ਕਰੀਦੀ, ਕਿਉਂਕਿ ਜੋ ਕੁਛ ਹੋਣਾ ਸੀ ਉਹ ਤਾਂ ਬਹੁਤ ਕੁਛ ਹੋ ਚੁੱਕਿਆ ਹੁੰਦਾ ਹੈ। ਅਸੀਂ ਪ੍ਰੋਗਰਾਮ ਤੁਹਾਨੂੰ ਦੱਸਿਆ ਜਾਂਦਾ ਹੁੰਦਾ, ਸਿਰਫ ਜਲਦੀ ਤੋਂ ਜਲਦੀ ਦੱਸਿਆ ਜਾਂਦਾ 2 ਕੁ ਮਿੰਟ, ਉਸ ਤੋਂ ਬਾਅਦ ਹੁਕਮਨਾਮਾ ਸੁਣ ਕੇ ਗੁਰੂ ਮਹਾਰਾਜ ਦਾ ਫਿਰ ਚਾਲੇ ਪਾਓ, ਜਾ ਕੇ ਘਰਾਂ ਦੇ ਕੰਮ ਕਰੋ, ਜੋ ਸੁਣਿਆ ਉਸ 'ਤੇ ਅਮਲ ਕਰਨ ਦੀ ਕੋਸ਼ਿਸ਼ ਕਰੋ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ
धन है, 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 धन